ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਰਠ ਮਹੱਲਾ ਪੰਜਵਾਂ ਘਰ ਤੀਜਾ ਚੌਪਦ ਸਤਿਗੁਰ ਪ੍ਰਸਾਦ ਮਿਲ ਪੰਚਮ ਨਹੀਂ ਸਹਸਾ ਚੁਕਾਇਆ ਸਿੱਕਦਾਰ ਨਹਿ ਪਤੀਆਇਆ ਰਾਜਨ ਰਾਮ ਨਬੇਰਾ ਮਿਲ ਪੰਚਮ ਨਹੀਂ ਸਹਸਾ ਚੁਕਾਇਆ ਸਿੱਕਦਾਰ ਨਹਿ ਪਤੀਆਇਆ ਉਮਰਾਵ ਆਗੈ ਚੇ ਰਾਜਨ ਰਾਮ ਨਬੇਰਾ ਆਦ ਢੂੰਡਨ ਕਤਹੂ ਨਾ ਜਾਈ ਗੋਬਿੰਦ ਭੇਟ ਗੁਰ ਗੋਸਾਈ ਰਹਾ ਸਗਲੀ ਮਿੱਟੀ ਪੁਕਾਰਾ ਲੱਭ ਆਪਣੀ ਪਾਈ ਤਾਂ ਕੱਤ ਆਵੈ ਕੱਤ ਜਾਈ ਤਹਿ ਸਾਚ ਨਿਆਏ ਨਬੇਰਾ ਉਮਰ ਸਮ ਠਾਕੁਰ ਸਮਝੇਰਾ ਅੰਤਰ ਜਾਮੀ ਜਾਣੈ ਬਿਨ ਬੋਲਤ ਆਪ ਪਛਾਣੈ ਸਰਬ ਥਾਨ ਕੋ ਰਾਜਾ ਤਹਿ ਅਨਹਦ ਸ਼ਬਦ ਅਗਾਜਾ ਇਸ ਤਹਿ ਕਿਆ ਚਤੁਰਾਈ ਮਿਲ ਨਾਨਕ ਆਪ ਗਵਾਈ ਇਸ ਤਹਿ ਕਿਆ ਚਤੁਰਾਈ ਮਿਲ ਨਾਨਕ ਆਪ ਗਵਾਈ
ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਆਪ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਦਰਸ਼ਨ ਇਸ਼ਨਾਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਪ ਸੰਗਤਾਂ ਹਾਜ਼ਰੀਨ ਹੋ ਅਕਾਲ ਪੁਰਖ ਦੇ ਸਰਗੁਣ ਸਰੂਪ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸ਼ਬਦਾ ਅਵਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਵਾਨ ਹੋ ਕੇ ਜੋ ਸ੍ਰੀ ਮੁਖਵਾਕ ਸਾਡੇ ਭਲੇ ਹਿੱਤ ਬਖਸ਼ਦੇ ਹਨ। ਆਓ ਉਸ ਪਵਿੱਤਰ ਫੁਰਮਾਨ ਦੀ ਕਥਾ ਵਿਚਾਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਵਿੱਤਰ ਸਥਾਨ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਸਰਵਣ ਕਰਨਾ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ ਘਰ ਤੀਜਾ ਜੋ ਪਦੇ
ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਹ ਪਵਿੱਤਰ ਫੁਰਮਾਨ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 621 ਅੰਗ ਉੱਪਰ ਸੁਭਾਏਮਾਨ ਹੈ। ਰਾਗੀ ਸਿੰਘਾਂ ਲਈ ਤੀਜੇ ਘਰ ਸੁਰਤਾਲ ਵਿੱਚ ਗਾਉਣ ਦਾ ਹੁਕਮ ਹੈ। ਸੋਠ ਰਾਗ ਦੇ ਵਿੱਚ ਇਹ ਪਾਕ ਸ਼ਬਦ ਨਾਲ ਚੌਵਾਂ ਪਦਿਆਂ ਵਾਲੇ ਨੇ ਆਪਣੇ ਇਸ਼ਟ ਦੇਵ ਅਕਾਲ ਪੁਰਖ ਦਾ ਪਹਿਲਾਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਮੰਗਲ ਕਰਦੇ ਨੇ। ਇੱਕ ਓਅੰਕਾਰ ਪਰਮਾਤਮਾ ਇੱਕ ਹੈ, ਸਭਨਾ ਦਾ ਪ੍ਰਕਾਸ਼ਕ ਹੈ। ਸਤਿਗੁਰ ਭਾਵ ਸਤ ਸਰੂਪ ਹੈ, ਸੁਬੀਲੀ ਹੈ, ਸਭਨਾ ਨੂੰ ਗਿਆਨ ਬਖਸ਼ਣ ਵਾਲਾ ਹੈ। ਗਿਆਨ ਬਖਸ਼ ਕਰਕੇ ਅਗਿਆਨ ਦਾ ਨਾਸ਼ ਕਰਤਾ ਹੈ। ਪ੍ਰਸਾਦ ਤੋਂ ਭਾਵ ਹੈ ਕਿਰਪਾਲੂ ਬੜਾ ਹੈ, ਦਇਆਵਾਨ ਬੜਾ ਹੈ, ਝੋਲੀਆਂ ਭਰਨ ਵਾਲਾ ਹੈ। ਦੂਸਰਾ ਭਾਵ ਹੈ ਉਹ ਜੋ ਇੱਕ ਪਰਮੇਸ਼ਵਰ ਹੈ, ਸਤਿਗੁਰ ਪ੍ਰਸਾਦ ਗੁਰੂ ਨਾਨਕ ਸਾਹਿਬ ਦਸੋ ਪਾਤਸ਼ਾਹੀਆਂ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਦੇ ਸਦਕਾ ਪ੍ਰਾਪਤ ਹੁੰਦਾ ਹੈ।
ਮਿਲ ਪੰਚਾ ਨਹੀਂ ਸਹਸਾ ਚੁਕਾਇਆ।
ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਇੱਥੇ ਮਨੁੱਖੇ ਜਾਮੇ ਅੰਦਰ ਜੋ ਸਾਡੇ ਜੀਵਨ ਵਿੱਚ ਭਰਮ ਨੇ, ਵਹਿਮ ਨੇ, ਜੋ ਵਿਕਾਰਾਂ ਦਾ ਭੈ ਹੈ, ਜੋ ਅਗਿਆਨਤਾ ਹੈ, ਉਸ ਦੇ ਖਾਤਮੇ ਬਾਬਤ ਸਮਝਾਉਂਦੇ ਨੇ ਵੀ ਅਕਾਲ ਪੁਰਖ ਦਾ ਨਾਮ ਹੀ ਵਹਿਮਾਂ ਭਰਮਾਂ ਨੂੰ, ਵਿਕਾਰਾਂ ਨੂੰ, ਰੋਗਾਂ ਸੋਗਾਂ ਨੂੰ ਖਤਮ ਕਰਨ ਵਾਲਾ ਹੈ। ਮਹਾਰਾਜ ਕਹਿੰਦੇ ਇਹ ਜਿਹੜਾ ਵਿਕਾਰਾਂ ਦਾ ਭਰਮ ਹੈ, ਸਹਿਸਾ ਹੈ, ਇਹ ਜਿਹੜੀ ਵਿਕਾਰਾਂ ਦੀ ਚਿੰਤਾ ਹੈ, ਫਿਕਰ ਹੈ, ਦੁੱਖਾਂ ਵਿੱਚ ਜੀਵਨ ਜੋ ਡੁੱਬ ਰਿਹਾ ਹੈ, ਜੋ ਜੀਵਨ ਦੇ ਵਿੱਚ ਚਿੰਤਾਵਾਂ ਨੇ, ਡਿਪਰੈਸ਼ਨ ਹੈ, ਸੋ ਕਹਿੰਦੇ ਇਹਦੀ ਨਿਵਿਰਤੀ ਦੇ ਲਈ ਜਿਹੜੇ ਪੰਚ ਸਨ, ਪੰਚਾਂ ਤੋਂ ਭਾਵ ਹੈ ਜੋ ਮਨੁੱਖਤਾ ਵਿੱਚ ਮੁੱਖ ਹੁੰਦੇ ਨੇ, ਜੋ ਆਗੂ ਨੇ, ਜਿਵੇਂ ਆਪਾਂ ਪਿੰਡ ਵਿੱਚ ਕਹਿ ਦਿੰਦੇ ਨਾ ਵੀ ਇਹ ਪੰਚਾਇਤ ਵਿੱਚ ਆ 9 ਮੈਂਬਰ ਨੇ ਤੇ ਆ 10ਵਾਂ ਪੰਚ ਹੈ, ਆਗੂ ਹੈ, ਸਰਪੰਚ ਹੈ। ਸੋ ਬੜੇ ਬੜੇ ਵਿਦਵਾਨ ਪੁਰਸ਼ਾਂ ਕੋਲ ਵੀ ਇਹ ਜਗਿਆਸੂਆਂ ਨੇ, ਪਰਮੇਸ਼ਵਰ ਦੀ ਪ੍ਰਾਪਤੀ ਕਰਨ ਵਾਲਿਆਂ ਨੇ ਭੇਦ ਆਪਣੇ ਰੱਖੇ ਨੇ ਵੀ ਕਿਵੇਂ ਵਿਕਾਰਾਂ ਤੋਂ ਮੁਕਤੀ ਹੋ ਸਕਦੀ ਹੈ, ਕਿਵੇਂ ਚਿੰਤਾਵਾਂ ਮੁੱਕ ਸਕਦੀਆਂ ਨੇ। ਪਰ ਮਹਾਰਾਜ ਕਹਿੰਦੇ ਐਸੇ ਜਿਹੜੇ ਮੁਖੀ ਸੱਜਣ ਸਨ, ਪੰਡਿਤ ਜਨ ਸਨ, ਵਿਦਵਾਨ ਜਨ ਸਨ, ਉਹਨਾਂ ਨੇ ਵੀ ਵਿਕਾਰਾਂ ਤੋਂ ਬੰਦ ਖਲਾਸ ਨਹੀਂ ਕੀਤਾ, ਉਹਨਾਂ ਨੇ ਵੀ ਇਹ ਸ਼ੰਕਿਆਂ ਦੀ ਨਿਵਿਰਤੀ ਨਹੀਂ ਕੀਤੀ।
ਸਿਕਦਾਰ ਨਹਿ ਪਤੀਆਇਆ।
ਬੜੇ ਬੜੇ ਜਿਹੜੇ ਸਿਕਦਾਰ ਨੇ ਭਾਵ ਸਰਦਾਰ ਨੇ, ਜਿਵੇਂ ਜੋਤਸ਼ੀ ਲੋਕ ਨੇ, ਲੋਕ ਆਪਣੇ ਰੋਗਾਂ ਸ਼ੋਕਾਂ ਦੀ ਨਿਵਰਤੀ ਲਈ ਉਹਨਾਂ ਕੋਲ ਵੀ ਜਾਂਦੇ ਨੇ। ਪਰ ਮਹਾਰਾਜ ਕਹਿੰਦੇ ਜਿਤਨਾ ਚਾਹੇ ਯਤਨ ਕਰ ਲਵੋ, ਪਤਿਆਇਆ ਦਾ ਭਾਵ ਹੈ ਫਿਰ ਵੀ ਤਸੱਲੀ ਨਹੀਂ ਮਿਲੇਗੀ। ਇਹ ਜੋਤਿਸ਼ੀ ਅਧਿਕ ਵੀ ਤੁਹਾਡੇ ਰੋਗ ਸ਼ੋਕ ਮਿਟਾ ਨਹੀਂ ਸਕਦੇ। ਜਗਿਆਸੂ ਦਾ ਮਨ ਭਤੀਜੇਗਾ ਨਹੀਂ, ਉਸਦੇ ਮਨ ਨੂੰ ਇਹ ਹੌਸਲਾ ਨਹੀਂ ਮਿਲੇਗਾ, ਤਸੱਲੀ ਨਹੀਂ ਮਿਲੇਗੀ ਵੀ ਸ਼ਾਇਦ ਇਹਨਾਂ ਦੀ ਸ਼ਰਨ ਵਿੱਚ ਬੰਦ ਖਲਾਸੀ ਹੋ ਜਾਵੇ। ਮਹਾਰਾਜ ਕਹਿੰਦੇ ਇਸ ਤਰ੍ਹਾਂ ਦਾ ਕੁਝ ਨਹੀਂ ਵਾਪਰਦਾ। ਅੱਛਾ, ਹੁਣ ਉਮਰਾਵ ਹੁੰਦੇ ਆ ਜਿਹੜੇ ਮਨੁੱਖਤਾ ਦੇ ਵਿੱਚ ਰਈਸ ਨੇ, ਰਾਜੇ ਨੇ। ਹੁਣ ਧਾਰਮਿਕ ਦੁਨੀਆਂ ਦੇ ਵਿੱਚ ਆਪਾਂ ਵੱਡੇ ਕਿੰਨਾਂ ਨੂੰ ਕਹਿੰਦੇ ਹਾਂ, ਮਨੁੱਖਤਾ ਵਿੱਚ ਤੇ ਹੋ ਗਏ ਪੰਡਿਤ, ਉਹ ਤੇ ਹੋ ਗਏ ਚਲੋ ਸਿੱਕਦਾਰ ਸਰਦਾਰ, ਉਹਨਾਂ ਤੋਂ ਅੱਗੇ ਜਿਹੜੇ ਦੇਵਤੇ ਨੇ, ਰਹਿਬਰ ਨੇ। ਕਹਿੰਦੇ ਬੜੇ ਬੜੇ ਦੇਵਤਿਆਂ ਦੇ ਅੱਗੇ ਵੀ ਇਹ ਮਨ ਦੇ ਭੇਦ ਰੱਖੇ ਨੇ, ਪਰ ਮਹਾਰਾਜ ਕਹਿੰਦੇ ਉਹਨਾਂ ਕੋਲੋਂ ਵੀ ਸੰਸਾ ਨਿਵਿਰਤ ਨਹੀਂ ਹੋਇਆ। ਉਹਨਾਂ ਕੋਲੋਂ ਵੀ ਸਾਡੀਆਂ ਚਿੰਤਾਵਾਂ ਦਾ ਖੁਰਾ ਖੋਜ ਨਹੀਂ ਮਿਟਿਆ, ਦੇਵਤਿਆਂ ਅੱਗੇ ਵੀ ਪੇਸ਼ ਹੋ ਕੇ ਦੇਖ ਲਿਆ ਹੈ। ਸੋ ਵਿਕਾਰਾਂ ਤੋਂ, ਰੋਗਾਂ ਸੋਗਾਂ ਤੋਂ ਖਲਾਸੀ ਨਹੀਂ ਮਿਲੀ, ਜੀਵਨ ਪਦਵੀ ਹਾਸਲ ਨਹੀਂ ਹੋਈ, ਨਜ਼ਾਤ 84 ਲੱਖ ਜੂਨ ਤੋਂ ਹਾਸਲ ਨਹੀਂ ਹੋਈ।
ਰਾਜਨ ਰਾਮ ਨਬੇਰਾ,
ਜਿਹੜੇ ਰਾਜਿਆਂ ਵਰਗੇ ਠਾਠ ਬਾਠ ਰੱਖਣ ਵਾਲੇ ਦੇਵਤੇ ਨੇ, ਉਹਨਾਂ ਦਾ ਵੀ ਜਿਹੜਾ ਰਾਜਾ ਹੈ ਜੋ ਅਕਾਲ ਪੁਰਖ ਹੈ, ਪਰਮ ਈਸ਼ਵਰ ਹੈ, ਕਹਿੰਦੇ ਉਹੀ ਇਸ ਝਗੜੇ ਨੂੰ ਨਿਬੇੜ ਸਕਦਾ ਹੈ, ਉਹੀ ਸਾਨੂੰ ਵਿਕਾਰਾਂ ਪਾਸੋਂ ਰੱਖ ਸਕਦਾ ਹੈ, ਉਹੀ ਸਾਡੇ ਭਰਮ ਵਹਿਮ ਚਿੰਤਾਵਾਂ ਰੋਗ ਸੋਗ ਮਿਟਾ ਸਕਦਾ ਹੈ। ਉਹਦੇ ਤੋਂ ਲਹਿਦਾ ਮਹਾਰਾਜ ਕਹਿੰਦੇ ਨੇ ਕਾਮਾਦਕ ਵੈਰੀਆਂ ਦਾ ਸੰਸਾ ਨਹੀਂ ਮੁੱਕੇਗਾ, ਡਰ ਨਹੀਂ ਮੁੱਕੇਗਾ, ਉਸ ਪਰਮ ਈਸ਼ਵਰ ਦੀ ਸ਼ਰਨ ਤੋਂ ਬਿਨਾਂ ਹੋਰ ਕਿਧਰੇ ਵੀ ਮੁਕਤੀ ਹਾਸਲ ਨਹੀਂ ਹੋ ਸਕਦੀ।
ਅਬ ਢੂੰਡਨ ਕਤਹੂ ਨਾ ਜਾਈ।
ਦੇਖੋ ਮਹਾਰਾਜ ਕਹਿੰਦੇ ਨੇ ਪਰਮਾਤਮਾ ਦਾ ਦਰ ਐਸਾ ਹੈ ਜਿਹੜਾ ਉਸਦੀ ਸ਼ਰਨ ਚਲਿਆ ਜਾਂਦਾ ਹੈ, ਜਿਸ ਨੂੰ ਉਹ ਸ਼ਰਨ ਦੇ ਵਿੱਚ ਰੱਖ ਲਵੇ, ਜਿਹਦੇ ਤੇ ਉਹ ਕਿਰਪਾ ਕਰ ਦੇਵੇ, ਫਿਰ ਕਹਿੰਦੇ ਉਸ ਦਰ ਨੂੰ ਛੱਡ ਕੇ ਹੋਰ ਕਿਸੇ ਵੀ ਮੁਰਸ਼ਦ ਦੀ ਖੋਜ ਵਿੱਚ ਨਹੀਂ ਨਿਕਲੀਦਾ, ਕਿਉਂਕਿ ਉੱਥੇ ਸਭ ਕੁਝ ਮਿਲ ਜਾਂਦਾ ਹੈ, ਮੰਗਣਾ ਮੁੱਕ ਜਾਂਦਾ ਹੈ, ਝੋਲੀਆਂ ਭਰ ਜਾਂਦੀਆਂ ਨੇ, ਫਿਰ ਕਿਸੇ ਵੀ ਮੁਖੀ ਜਨ ਨੂੰ, ਪੰਚ ਜਨ ਨੂੰ, ਸੱਤ ਪੁਰਸ਼ ਨੂੰ, ਦੈਵਿਕ ਤਾਕਤਾਂ ਦੇ ਮਾਲਕ ਨੂੰ ਲੱਭਣ ਦੀ ਲੋੜ ਨਹੀਂ ਹੈ, ਫਿਰ ਮਨ ਇੱਧਰ ਉੱਧਰ ਭਟਕਦਾ ਨਹੀਂ ਹੈ, ਉਸ ਸੱਚੇ ਦਰ ਤੇ ਜਦੋਂ ਚਲਿਆ ਜਾਂਦਾ ਹੈ। ਜਿਵੇਂ ਕਲਗੀਧਰ ਪਾਤਸ਼ਾਹ ਨੇ ਦਸਮ ਬਾਣੀ ਵਿੱਚ ਕਿਹਾ ਹੈ ਨਾ, ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਵਾਖ ਤਰੇ ਨਹੀਂ ਆਨਿਓ, ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈ ਮਤ ਏਕ ਨਾ ਮਾਨਿਓ, ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹੈ ਹਮ ਏਕ ਨਾ ਜਾਣਿਓ, ਸ੍ਰੀ ਇਸ ਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਹੈ ਅਕਾਲ ਪੁਰਖ ਜਦੋਂ ਦੇ ਤੇਰੇ ਚਰਨ ਫੜੇ ਨੇ, ਹੋਰ ਕਿਸੇ ਦਰ ਉੱਤੇ ਝੁਕਣਾ ਤੇ ਦੂਰ, ਮੇਰੀ ਨਦਰ ਵੀ ਕਿਸੇ ਹੋਰ ਦਰ ਤੇ ਨਹੀਂ ਝੁਕੀ, ਸਿਰ ਤੇ ਕੀ ਝੁਕਾਉਣਾ ਹੈ ਮੈਂ। ਸੋ ਜਿਹੜਾ ਉਹਦੇ ਚਰਨ ਪਕੜ ਲੈਂਦਾ ਹੈ, ਉਹਦਾ ਦਰ ਦਾ ਹੋ ਜਾਂਦਾ ਹੈ, ਉਹਦਾ ਮੰਗਣਾ ਮੁੱਕ ਜਾਂਦਾ ਹੈ, ਉਹਨੂੰ ਫਿਰ ਇੱਧਰ ਉੱਧਰ ਭਟਕਣਾ ਨਹੀਂ ਪੈਂਦਾ, ਝੋਲੀ ਨਹੀਂ ਕਿਸੇ ਅੱਗੇ ਅੱਡਣੀ ਪੈਂਦੀ।
ਗੋਬਿੰਦ ਭੇਟੇ ਗੁਰੂ ਗੋਸਾਈ।
ਹੁਣ ਪਰਮੇਸ਼ਵਰ ਕਿਵੇਂ ਮਿਲਦਾ ਹੈ? ਕਹਿੰਦੇ ਜਦੋਂ ਪੂਰੇ ਗੁਰੂ ਮਿਲਦੇ ਨੇ। ਦੇਖੋ ਕਿਸੇ ਵੀ ਮੰਜ਼ਿਲ ਤੇ ਪਹੁੰਚਣਾ ਹੈ, ਨੀਲ ਪੱਥਰ ਚਾਹੀਦਾ ਹੈ। ਅਕਾਲ ਪੁਰਖ ਦੇ ਸਰਗੁਣ ਸਰੂਪ ਗੁਰੂ ਨਾਨਕ ਸਾਹਿਬ, ਗੁਰੂ ਰਾਮਦਾਸ, ਆਪ ਨਾਰਾਇਣ, ਕਲਾਧਾਰ ਜਗ ਮੈਂ ਪਰਵਰਿਓ, ਐਸੇ ਜਦੋਂ ਪੂਰਨ ਗੁਰੂ ਮਿਲੇ ਨੇ, ਗੁਰੂ ਦੀ ਸ਼ਰਨ ਗ੍ਰਹਿਣ ਕੀਤੀ ਹੈ। ਗੁਰੂ ਸਾਹਿਬ ਨੇ ਆਪਣੇ ਨਿਰਗੁਣ ਸਰੂਪ ਪਰਮੇਸ਼ਵਰ ਦੇ ਦੀਦਾਰੇ ਵੀ ਕਰਵਾ ਦਿੱਤੇ ਨੇ। ਸੋ ਜਦੋਂ ਪੂਰਨ ਗੁਰੂ ਦੇ ਚਰਨ ਪਕੜ ਲਈਏ, ਪਰਮੇਸ਼ਵਰ ਦੀ ਪ੍ਰਾਪਤੀ ਹੋ ਜਾਵੇ, ਫਿਰ ਮਨ ਟਿਕਦਾ ਹੈ, ਮਨ ਦੀ ਭਟਕਣਾ ਮਿਟ ਜਾਂਦੀ ਹੈ। ਵੇਖੋ, ਜੇ ਕੋਈ ਇੱਛਾ ਅਧੂਰੀ ਰਹਿ ਜਾਵੇ ਗੁਰੂ ਦੇ ਦਰ ਤੇ, ਫਿਰ ਹੀ ਮਨ ਭਟਕੇਗਾ ਨਾ। ਕਹਿੰਦੇ ਸਰਬ ਇੱਛਾਵਾਂ ਦੀ ਉਹ ਪੂਰਤੀ ਕਰ ਦਿੰਦਾ ਹੈ, ਭਟਕਣਾ ਮੁੱਕ ਜਾਂਦੀ ਹੈ। ਅੱਗੇ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ,
ਆਇਆ ਪ੍ਰਭ ਦਰਬਾਰਾ।
ਕਹਿੰਦੇ ਜਦੋਂ ਤੋਂ ਮੈਂ ਪ੍ਰਭੂ ਦੇ ਦਰਬਾਰ ਵਿੱਚ ਆਇਆ ਹਾਂ, ਸਤ ਸੰਗਤ ਵਿੱਚ ਆਇਆ ਹਾਂ, ਜਿੱਥੇ ਪ੍ਰਭੂ ਦੀ ਉਸਤਤੀ ਚੱਲਦੀ ਰਹਿੰਦੀ ਹੈ, ਉਦੋਂ ਤੋਂ ਪਾਤਸ਼ਾਹ ਅੱਗੇ ਫਿਰ ਫੁਰਮਾਨ ਕਰਦੇ ਹਨ,
ਤਾਂ ਸਗਲੀ ਮਿੱਟੀ ਪੁਕਾਰਾ।
ਕਹਿੰਦੇ ਉਹਦੇ ਵਰ ਤੇ ਜਿਹੜਾ ਇਨਸਾਨ ਸਜਦਾ ਕਰਦਾ ਹੈ, ਸਿਰ ਝੁਕਾਉਂਦਾ ਹੈ, ਜਿਹੜਾ ਗੁਰੂ ਦੀ ਸੰਗਤ ਵਿੱਚ ਆ ਜਾਂਦਾ ਹੈ, ਉਹਦੇ ਜੀਵਨ ਦੇ ਵਿੱਚ ਜਿਤਨੇ ਵੀ ਸ਼ੰਕੇ ਨੇ, ਜਿਤਨੀਆਂ ਵੀ ਉਸਦੀਆਂ ਇੱਛਾਵਾਂ ਨੇ, ਮੰਗਾਂ ਨੇ, ਜਿਤਨੀ ਵੀ ਉਹ ਪੁਕਾਰ ਕਰਦਾ ਸੀ ਹੋਰਾਂ ਦਰਾਂ ਤੇ ਜਾ ਕੇ, ਉਹ ਮਿਟ ਗਈ। ਹੁਣ ਉਹ ਕਿਧਰੇ ਜਾ ਕੇ ਝੋਲੀ ਨਹੀਂ ਅੱਡਦਾ, ਉਹ ਕੋਈ ਪੁਕਾਰ ਨਹੀਂ ਕਰਦਾ, ਉਹਨੂੰ ਕੋਈ ਸ਼ਿਕਾਇਤ ਨਹੀਂ ਰਹੀ ਜੀਵਨ 'ਚ। ਸਭ ਕੁਝ ਝਗੜੇ, ਇਹ ਸੰਸੇ, ਇਹ ਰੋਗ, ਇਹ ਸੋਗ ਸਭ ਮਹਾਰਾਜ ਕਹਿੰਦੇ ਨੇ ਮੁੱਕ ਗਏ ਨੇ। ਗੁਰੂ ਦਾ ਦਰ ਐਸਾ ਹੈ,
ਲਬਦ ਆਪਣੀ ਪਾਈ।
ਲਬਦ ਦਾ ਭਾਵ ਇੱਕ ਤੇ ਇਹ ਹੈ, ਜੋ ਲੱਭ ਰਹੇ ਸੀ ਉਹ ਮਿਲ ਗਿਆ, ਉਹ ਲੱਭ ਲਿਆ ਹੈ। ਲਬਦ ਦਾ ਦੂਸਰਾ ਭਾਵ ਪ੍ਰਾਲਬਦ ਵੀ ਹੈ, ਜੋ ਪਿੱਛੇ ਅਸੀਂ ਕਰਮ ਕੀਤੇ ਨੇ, ਜੋ ਅੱਜ ਕੀਤੇ ਨੇ, ਪਿਛਲੇ ਪਲਾਂ ਵਿੱਚ ਕੀਤੇ ਨੇ, ਏਦਾਂ ਹੀ ਜਨਮਾਂ ਜਨਮਾਂਤਰਾਂ ਵਿੱਚ ਜੋ ਪਿੱਛੇ ਕੀਤਾ ਹੈ। ਗੁਰੂ ਸਾਹਿਬ ਕਹਿੰਦੇ ਨੇ ਜਦੋਂ ਜਗਿਆਸੂ ਗੁਰੂ ਦੀ ਸ਼ਰਨ ਗ੍ਰਹਿਣ ਕਰਦਾ ਹੈ, ਪਰਮੇਸ਼ਵਰ ਦੀ ਪ੍ਰਾਪਤੀ ਉਸਨੂੰ ਹੁੰਦੀ ਹੈ। ਇਹੀ ਮਨੁੱਖੇ ਜਾਮੇ ਦਾ ਫਲ ਹੈ, ਇਹੀ ਮਨੁੱਖੇ ਜਾਮੇ ਦੀ ਖੋਜ ਸੀ। ਜਦੋਂ ਹਾਸਲ ਹੋ ਗਿਆ, ਜਦੋਂ ਪ੍ਰਾਪਤ ਹੋ ਗਿਆ ਜੋ ਸਾਡਾ ਸਵਰੂਪ ਵੀ ਹੈ, ਸਾਡੇ ਅੰਦਰ ਜੋਤ ਬਣ ਕੇ ਵੀ ਸਮਾਇਆ ਹੈ, ਮਹਾਰਾਜ ਕਹਿੰਦੇ ਫਿਰ ਮੰਗਣੇ ਮੁੱਕ ਗਏ ਹਨ। ਜਿਹੜਾ ਮਨ ਕਦੇ ਇੱਧਰ ਉੱਧਰ ਦੌੜਦਾ ਸੀ ਨਾ, ਹੁਣ ਕਿਧਰੇ ਨਹੀਂ ਜਾਂਦਾ, ਕਿਉਂਕਿ ਪਰਮਾਤਮਾ ਇਸ ਵਿੱਚ ਪ੍ਰਗਟ ਹੈ, ਜਿਸ ਕਾਰਨ ਇਸ ਦੀ ਭਟਕਣਾ ਮੁੱਕ ਗਈ ਹੈ। ਹੁਣ ਵਿਕਾਰਾਂ ਦੇ ਢਏ ਨਹੀਂ ਚੜ੍ਹਦਾ ਮਨ, ਅੱਗੇ ਵਿਕਾਰਾਂ ਵਿੱਚ ਇੱਧਰ ਉੱਧਰ ਦੌੜਦਾ ਸੀ, ਪਰਮਾਤਮਾ ਦੀ ਕਿਰਪਾ ਦੇ ਸਦਕਾ ਟਿਕ ਗਿਆ ਹੈ। ਮਹਾਰਾਜ ਕਹਿੰਦੇ ਇੱਕੋ ਇੱਕ ਦੁਨੀਆਂ ਦਾ ਐਸਾ ਦਰਬਾਰ ਹੈ, ਪਰਮਾਤਮਾ ਦੀ ਸਭਾ, ਸਤਸੰਗਤ, ਗੁਰੂ ਦੀ ਸਭਾ। ਕਹਿੰਦੇ ਜਿੱਥੇ ਸੱਚਾ ਨਿਆਂ ਹੁੰਦਾ ਹੈ, ਦੁਨਿਆਵੀ ਅਦਾਲਤਾਂ ਵਿੱਚ ਤੇ ਆਪਾਂ ਵੇਖਿਆ ਹੈ, ਕਤਲ ਕੋਈ ਕਰਦਾ ਹੈ, ਸਜ਼ਾ ਕਿਸੇ ਨੂੰ ਹੋ ਜਾਂਦੀ ਹੈ, ਬੜੇ ਬੜੇ ਜੱਜ ਵਕੀਲ ਵਿਕਦੇ ਨੇ। ਸੋ 90% ਦੁਨੀਆ ਦੀਆਂ ਅਦਾਲਤਾਂ ਵਿੱਚ ਸੱਚਾ ਨਿਆਂ ਨਹੀਂ ਹੁੰਦਾ, ਬੰਦਾ ਪੱਖਪਾਤ ਕਰ ਜਾਂਦਾ, ਜਾਂ ਪੈਸਾ ਵੇਖ ਕੇ, ਜਾਂ ਰੁਤਬਾ ਵੇਖ ਕੇ। ਕਹਿੰਦੇ ਉਹਦੀ ਦਰਗਾਹ ਦੇ ਵਿੱਚ, ਉਹਦੇ ਦਰਬਾਰ ਦੇ ਵਿੱਚ ਸੱਚਾ ਨਿਆਂ ਹੁੰਦਾ ਹੈ, ਉਹਦੀ ਕਲਮ ਨੂੰ ਖਰੀਦਿਆ ਨਹੀਂ ਜਾ ਸਕਦਾ। ਜੋ ਮੈਂ ਕੀਆ ਸੋ ਮੈਂ ਪਾਇਆ, ਜੈਸਾ ਕਰਨਾ ਹੈ ਵੈਸਾ ਹੀ ਭਰਨਾ ਹੈ। ਉੱਥੇ ਮਹਾਰਾਜ ਕਹਿੰਦੇ ਸੱਚੋ ਸੱਚ ਨਿਬੇੜਾ ਹੁੰਦਾ ਹੈ, ਦੇਰ ਇਜ਼ ਅ ਟਰੂ ਜਸਟਿਸ। ਉੱਥੇ ਕਿਧਰੇ ਵੀ ਕੁਫਰ ਦੀ ਬਾਤ ਨਹੀਂ ਚੱਲੇਗੀ, ਉੱਥੇ ਝੂਠ ਨਹੀਂ ਜਿੱਤ ਸਕਦਾ।
ਠਾਕੁਰ ਸਮਚੇਰਾ।
ਇੱਕ ਹੋਰ ਗੱਲ ਹੈ, ਦੁਨਿਆਵੀ ਅਦਾਲਤ ਵਿੱਚ ਵੱਡੇ ਰੁਤਬੇ ਵਾਲੇ ਅੱਗੇ ਜੱਜ ਵੀ ਝੁੱਕ ਜਾਂਦੇ ਨੇ, ਲੋਕ ਝੁੱਕ ਜਾਂਦੇ ਨੇ। ਕਹਿੰਦੇ ਉਹਦੇ ਦਰਬਾਰ ਅੰਦਰ, ਉਹਦੀ ਦਰਗਾਹ ਅੰਦਰ ਜਿੱਦਾਂ ਦਾ ਰਾਜਾ ਹੈ ਉਦਾਂ ਦੀ ਪ੍ਰਜਾ ਹੈ, ਜਿੱਦਾਂ ਦਾ ਠਾਕੁਰ ਹੈ ਉਦਾਂ ਦਾ ਹੀ ਚੇਲਾ ਹੈ। ਭਾਵ ਉੱਥੇ ਸਭ ਇੱਕ ਜੈਸੇ ਹੀ ਨੇ, ਕਰਮਾਂ ਦਾ ਉੱਥੇ ਹਿਸਾਬ ਹੋਣਾ। ਇਹ ਨਹੀਂ ਵੀ ਤਕੜੇ ਬੰਦੇ ਦੇ ਦਬਕੇ ਨੂੰ ਸੁਣ ਕੇ ਰੱਬ ਡਰ ਜਾਵੇਗਾ,
ਤੇ ਗਰੀਬ ਦੇ ਤਰਲੇ ਨੂੰ ਸੁਣ ਕਰਕੇ ਪਰਮੇਸ਼ਵਰ ਪਸੀਜ ਜਾਵੇਗਾ। ਏਦਾਂ ਕੁਝ ਨਹੀਂ ਹੁੰਦਾ, ਨਾ ਤਕੜੇ ਦਾ ਉੱਥੇ ਜ਼ੋਰ ਚੱਲਦਾ ਹੈ ਤੇ ਨਾ ਗਰੀਬ ਦਾ ਤਰਲਾ। ਉਹਦੀ ਦਰਗਾਹ ਦੇ ਵਿੱਚ ਸਾਰੇ ਇੱਕ ਸਮਾਨ ਨੇ। ਜੋ ਅਸੀਂ ਬੀਜਿਆ ਹੈ ਉਹਦਾ ਫਲ ਸਾਨੂੰ ਭੁਗਤਣਾ ਹੀ ਪੈਂਦਾ ਹੈ। ਉੱਥੇ ਚੰਗਾ ਬੀਜਿਆ ਹੋਵੇਗਾ ਫਲ ਚੰਗਾ ਹਾਸਲ ਹੋਵੇਗਾ, ਮੰਦਾ ਬੀਜਿਆ ਹੋਵੇਗਾ ਤੇ ਉੱਥੇ ਸਜ਼ਾ ਮਿਲੇਗੀ। ਸੋ ਮਹਾਰਾਜ ਕਹਿੰਦੇ ਨੇ ਉੱਥੇ ਸਭ ਨੂੰ ਇੱਕ ਜੈਸਾ ਸਮਝਿਆ ਜਾਂਦਾ ਹੈ। ਇੱਕ ਹੋਰ ਗੱਲ ਹੈ, ਜੇ ਅਸੀਂ ਝੂਠ ਮਾਰ ਵੀ ਲਈਏ ਉਹਦੇ ਸਾਹਮਣੇ ਵੀ ਮਹਾਰਾਜ ਮੈਂ ਤੇ ਕਰਮ ਕੀਤਾ ਹੀ ਨਹੀਂ ਹੈ, ਆਦਤ ਹੈ ਨਾ ਸਾਡੀ, ਓਲੇ ਹੋ ਕੇ ਜੂ ਕਰਦੇ ਲੋਕਾਂ ਤੋਂ, ਲੋਕ ਨਹੀਂ ਜਾਣ ਪਾਉਂਦੇ। ਪਰ ਪਰਮਾਤਮਾ ਕਹਿੰਦੇ ਅੰਦਰ ਦੀ ਜਾਣਨ ਵਾਲਾ, ਉਹਦਾ ਕਾਰਨ ਹੈ ਕਿਉਂਕਿ ਸਾਡੇ ਅੰਦਰ ਉਹਦੀ ਹੀ ਜੋਤ ਹੈ, ਉਹ ਹਰ ਜ਼ਰੇ ਵਿੱਚ ਮੌਜੂਦ ਹੈ। ਸੋ ਉਹ ਸਾਡੇ ਅੰਦਰ ਦੀ ਜਾਣਨ ਵਾਲਾ ਹੈ। ਤੁਸੀਂ ਭਾਵੇਂ ਆਪਣੇ ਕੁਫਰ ਨੂੰ ਸੱਚ ਦਾ ਚੋਲਾ ਪਹਿਨਾ ਦਿਓ ਉਹਦੀ ਦਰਗਾਹ ਦੇ ਵਿੱਚ, ਉੱਥੇ ਸਭ ਪਾਜ ਉੱਧੜ ਜਾਂਦੇ ਨੇ, ਉਹ ਜਾਣਦਾ ਹੈ ਤੇਰੇ ਅੰਦਰ ਕੀ ਹੈ। ਸੋ ਮਹਾਰਾਜ ਕਹਿੰਦੇ ਉਹ ਦਿਲ ਦੀ ਜਾਣਨ ਵਾਲਾ ਹੈ, ਕੋਈ ਵੀ ਭੇਦ ਗੁੱਝਾ ਨਹੀਂ ਰਹਿ ਸਕਦਾ ਉਹਦੇ ਦਰਬਾਰ ਵਿੱਚ। ਸੋ ਅੱਗੇ ਹੁਕਮ ਕਰਦੇ ਹਨ,
ਬਿਨ ਬੋਲਤ ਆਪ ਪਛਾਣੈ।
ਅੱਛਾ, ਨਾ ਵੀ ਤੁਸੀਂ ਬੋਲੋ ਨਾ, ਮੌਨ ਵੀ ਧਾਰ ਲਵੋ। ਮਹਾਰਾਜ ਕਹਿੰਦੇ ਫਿਰ ਵੀ ਉਹ ਤੁਹਾਡੇ ਅੰਦਰ ਕੈਸੇ ਫੁਰਨੇ ਨੇ, ਕੀ ਚੱਲ ਰਿਹਾ ਹੈ, ਤੁਸੀਂ ਕੈਸੇ ਕਰਮ ਕੀਤੇ ਨੇ, ਸਭ ਜਾਣਦਾ ਹੈ। ਬਿਨ ਬੋਲਿਆ ਸਭ ਕੁਛ ਜਾਣਦਾ, ਉਹਦੇ ਪਾਸ ਐਸੀ ਅਜ਼ਮਤ ਹੈ, ਐਸੀ ਉਹਦੇ ਵਿੱਚ ਤਾਕਤ ਹੈ।
ਸਰਬ ਥਾਨ ਕੋ ਰਾਜਾ,
ਬੜੇ ਰਾਜੇ ਨੇ ਦੁਨੀਆਂ ਦੇ, ਪਰ ਇੱਕ ਹੱਦ ਬੰਦੀ ਹੈ। ਇੱਕ ਭਾਰਤ ਦਾ ਰਾਜਾ ਪ੍ਰਾਈਮ ਮਿਨਿਸਟਰ, ਉਹਦੀ ਇੱਕ ਹੱਦ ਹੈ। ਅਮੈਰੀਕਾ ਦੇ ਰਾਜੇ ਦੀ, ਕੈਨੇਡਾ ਦੇ ਰਾਜੇ ਦੀ ਇੱਕ ਹੱਦ ਹੈ। ਪਰ ਜਿਹੜਾ ਪਰਮ ਈਸ਼ਵਰ ਹੈ, ਸਰਬ ਥਾਨ ਕੋ ਰਾਜਾ, ਸਾਰੇ ਸਥਾਨ ਹੀ ਉਹਦੇ ਨੇ, ਖੰਡ ਬ੍ਰਹਿਮੰਡ ਉਹਦੇ ਨੇ, ਕੋਈ ਹੱਦਬੰਦੀ ਨਹੀਂ ਹੈ, ਕੋਈ ਕੱਟ ਉਹਦੀ ਤਾਕਤ ਦੀ ਜਾਣ ਨਹੀਂ ਸਕਦਾ। ਮਹਾਰਾਜ ਕਹਿੰਦੇ ਕੋਈ ਉਹਦੀ ਅਵਧ ਨੂੰ ਸਮਝ ਨਹੀਂ ਸਕਦਾ। ਸਾਰੀ ਦੁਨੀਆਂ ਦਾ ਉਹੀ ਰਾਜਾ ਹੈ, ਉਹੀ ਦੁਨੀਆਂ ਦਾ ਮਾਲਕ ਹੈ, ਰਾਜਿਆਂ ਦਾ ਵੀ ਉਹ ਰਾਜਾ ਹੈ। ਜਿਹਦੇ ਅੰਦਰ ਉਹ ਪ੍ਰਗਟ ਹੋ ਜਾਵੇ, ਜਿਹੜੇ ਉਹਦੇ ਕੀਰਤੀ ਗਾਉਣ ਵਾਲੇ ਦਰਬਾਰ ਦੇ ਵਿੱਚ ਸਤਸੰਗਤ ਵਿੱਚ ਬੈਠ ਜਾਂਦੇ ਨੇ, ਜਿਹੜੇ ਉਹਦੇ ਗੀਤ ਗਾਉਂਦੇ ਨੇ ਨਾ, ਗਾਉਂਦਿਆਂ ਗਾਉਂਦਿਆਂ ਕੀਰਤੀ ਕਰਦਿਆਂ ਕਰਦਿਆਂ ਉਹਨਾਂ ਦੇ ਹਰ ਰੋਮ ਚੋਂ ਨਾਮ ਚੱਲ ਪੈਂਦਾ ਹੈ। ਸੋ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਅਨਹਦ ਸ਼ਬਦ ਫਿਰ ਉਹਨਾਂ ਦੇ ਅੰਦਰੋਂ ਪ੍ਰਗਟ ਹੋ ਜਾਂਦੇ ਨੇ। ਹੁਣ ਦੇਖੋ, ਤੁਸੀਂ ਕਿਸੇ ਜਗ੍ਹਾ ਤੇ ਘਿਓ ਰੱਖ ਦਿਓ, ਅੱਜ ਭਲਕੀ ਉਠਾ ਲਵੋ ਤੇ ਠੰਡਾਈ ਨਹੀਂ ਹੋਵੇਗੀ, ਤੇ ਉਹ 6-7 ਮਹੀਨੇ ਪਿਆ ਰਹੇ ਤੇ ਉਹ ਜਗ੍ਹਾ ਠੰਡੀ ਹੋ ਜਾਂਦੀ ਹੈ। ਸੋ ਜਿੱਥੇ ਨਾਮ ਚੱਲਦਾ ਰਹਿੰਦਾ ਹੈ ਉੱਥੇ ਇੱਕ ਰਸ, ਮਹਾਰਾਜ ਕਹਿੰਦੇ ਨੇ ਨਾਮ ਐਸਾ ਪ੍ਰਗਟ ਹੁੰਦਾ ਹੈ, ਤੁਸੀਂ ਸੁੱਤੇ ਹੋ, ਤੁਸੀਂ ਜਾਗਦੇ ਹੋ, ਗਲੂਆ ਬੰਦ ਪਿਆ, ਜ਼ੁਬਾਨ ਨਹੀਂ ਵੀ ਚੱਲਦੀ ਤੇ ਤੁਹਾਡੇ ਹਰ ਰੋਮ ਚੋਂ ਨਾਮ ਚੱਲੇਗਾ। ਗੁਰਮੁਖ ਰੋਮ ਰੋਮ ਆਰ ਧਿਆਵੈ। ਸੋ ਜਿਨ੍ਹਾਂ ਦੇ ਅੰਦਰ ਮਹਾਨ ਰਾਜਾ ਅਕਾਲ ਪੁਰਖ ਪ੍ਰਗਟ ਹੈ, ਉਹਨਾਂ ਦੇ ਅੰਦਰ ਅਨਹਦ ਸ਼ਬਦ ਚੱਲਦੇ ਹੀ ਰਹਿੰਦੇ ਹਨ।
ਤਿਸ ਬਹਿ ਕਿਆ ਚਤੁਰਾਈ,
ਉਹਦੇ ਦਰ ਤੇ ਕੋਈ ਚਲਾਕੀ ਨਹੀਂ ਚੱਲਦੀ, ਦੁਨਿਆਵੀ ਚਤੁਰਾਈਆਂ ਉਹਦੇ ਦਰ ਤੇ ਕੰਮ ਨਹੀਂ ਆਉਂਦੀਆਂ। ਦੁਨੀਆਂ ਨੂੰ ਬੜਾ ਠੱਗ ਲੈਂਦੇ ਅਸੀਂ, ਉਹ ਨਹੀਂ ਠੱਗਿਆ ਜਾਂਦਾ, ਹਿਸਾਬ ਬਰਾਬਰ ਕਰਦਾ ਹੈ।
ਮਿਲ ਨਾਨਕ ਆਪ ਗਵਾਈ,
ਚਤੁਰਾਈਆਂ ਦਾ ਹੰਕਾਰ, ਰੁਤਬੇ ਦਾ ਹੰਕਾਰ, ਜਾਤ ਪਾਤ ਦਾ ਹੰਕਾਰ, ਇਹ ਫਿਰ ਹੀ ਮਿਟੇਗਾ ਅਗਰ ਪਰਮੇਸ਼ਵਰ ਦੀ ਕਿਰਪਾ ਹੋਵੇਗੀ ਤੇ। ਜਿਨ੍ਹਾਂ ਨੂੰ ਪਰਮਾਤਮਾ ਮਿਲ ਪੈਂਦਾ ਹੈ, ਜਿਹੜੇ ਪਰਮੇਸ਼ਵਰ ਤਾਈਂ ਪਹੁੰਚ ਜਾਂਦੇ ਨੇ, ਉਹਨਾਂ ਦਾ ਹੰਕਾਰ ਮਿਟਦਾ ਹੈ, ਉਹਨਾਂ ਦੇ ਰੋਗ ਮਿਟਦੇ ਨੇ, ਸੰਸੇ ਮਿਟਦੇ ਨੇ, ਸ਼ੱਕ ਮਿਟਦੇ ਨੇ, ਭਰਮ ਮਿਟਦੇ ਨੇ, ਚਿੰਤਾਵਾਂ ਮਿਟਦੀਆਂ ਨੇ, ਡਿਪਰੈਸ਼ਨ ਮੁੱਕ ਜਾਂਦਾ ਹੈ। ਸੋ ਅਕਾਲ ਪੁਰਖ ਦੀ ਸ਼ਰਨ ਆ ਕੇ ਸੁੱਖਾਂ ਦੀ ਪ੍ਰਾਪਤੀ ਹੈ, ਦੁੱਖ ਖਤਮ ਹੋ ਜਾਂਦੇ ਨੇ। ਗੁਰੂ ਅਰਜਨ ਸਾਹਿਬ ਇਹ ਹੁਕਮ ਕਰਦੇ ਨੇ ਅਕਾਲ ਪੁਰਖ ਦੀ ਸ਼ਰਨ ਪੈਣਾ ਕਰੋ। ਸੋ ਇੱਥੇ ਦਾਸ ਪਾਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਫੁਰਮਾਨ ਦੀ ਵਿਆਖਿਆ ਦੀ ਸਮਾਪਤੀ ਕਰਦਾ ਹੈ। गुरु अर्जन साहिब पातशाह जिन्हां दा इह पाक फुरमान है, अज उन्हां दा शहीदी दिहाड़ा भी है। आओ बापू दे अगमी इतिहास नाल जुड़िए, साडा इह जीवन सफला हो सके। गुरु ग्रंथ साहिब कहिंदे गुरु अर्जन साहिब मामूली इंसान नहीं सन, तुहाडे मेरे वर्गे आम इंसान नहीं सन, असंभव उदवेओ पुरख पूर्ण विधातो। महाराज फिर कौन ने गुरु अर्जन साहिब? कहिंदे गुरु अर्जन साहिब ओ है जेड़ा परमेश्वर लोकां विच प्रचलित है, भी अजन्मा है, जमदा नहीं है, जेड़ा परमात्मा पूर्ण है, हर जरे विच सुभायमान है, दुनिया का सिरजनहार है। उही अपनी अजमत लैके गुरु अर्जन साहिब दे रूप दे विच प्रगट होया है, उदय होया है, दुनिया दे उत्ते उसका आगाज होया है। हुण भट साहिबान सुलझे ने, वड्डे महापुरश ने, वह जानते ने, कई बार फिर बंदा शंका कर लैंदा है भी शायद गुरु अर्जन साहिब आम इंसान होण। होर प्रवरता करते हुए अगे कहिंदे ने भी भलिओ गुरु अर्जन साहिब नूं रब वर्गा भी नहीं कहना, यह भी गुनाह है। रब वर्गे भी बड़े महापुरश होए ने, कोई सच बोलदा तुसीं कहिंदे जी रब वर्गा है, संतोखी है, कोई तुसीं कहिंदे जी रब वर्गा है, दयावान है, तुसीं कहिंदे ओ रब वर्गा है, कहिंदे नहीं। धरन गगन नव खंड मह ज्योत स्वरूपी रहो, पर पन मथुरा कश भेद नहीं गुर अर्जन पर तख हर। गुरु अर्जन साहब रब वर्गे नहीं, गुरु अर्जन ही रब है, गुरु अर्जन साहब ही परमेश्वर ने, गुरु अर्जन साहब चोला है, अकाल पुरख ज्योत है। सो भट साहबान कहिंदे ने यह भुलेखा ना खा लियो भी वो तुहाडे वर्गे ने जां साडे वर्गे ने। सो कुल कायनात दे मालक गुरु अर्जन साहिब सच्चे पातशाह ऐसी बुलंद हस्ती दे मालक ने अपने जीवन काल दे विच साडी झोली अकाल पुरख दे पाक बोल पौने कीते गुरु ग्रंथ साहिब दे रूप विच। इत्थे रामसर 1661 बिक्रमी संवत जी महाराज ने यह बाणी भाई गुरदास जी कोलों लिखवाई। पाक हरिमंदर साहिब का स्थान महाराज ने साडी झोली पाया, जिहदे बारे बाणी कहिंदी है जिठा है सभै ताव नहीं तुद जिहिया। यह तरन तरन साहिब का पाक दरबार साडी झोली पाया। दुनिया दे विच बड़ियां कुरीतियां चल रही सन, उन्हां दा खुरा खोज मिटाया। गुरु नानक साहिब के अगमी तख्त के 5वें वारस और उस खुद खुदा दे रूप गुरु अर्जन साहिब जेड़ा पहला गुरु रामदास महाराज के रूप च मौजूद है। पुछो बाणी नूं गुरु रामदास कौन है, पता की कहिंदे ने? गुरु ग्रंथ साहिब पातशाह कहिंदे ने पूरी होई करामात आप सिरजन हर है धारिया। ये वो भी ध्यान नाल सुनन श्रवणा नूं खोल के, जेड़े कहिंदे सिखी विच करामात है नहीं है, यह सुनिया सुनाईया गल्लां ने। ऐस ज्ञानी ने कहता जी करामात है नहीं, ऐस ज्ञानी ने कह दिता। मैं पुछा भी लिखिया कित्थे है बाणी विच करामात है नहीं है, फिर कुछ नहीं लभदा इन्हां नूं। रब दा वास्ता ही कुफर ना तोलिया कर, सिखी खलोती भी करामात दे सिर ते है। आ जिहड़ा दिहाड़ा अज आपां मना रहे हैं, इदों वड्डी किहड़ी करामात है तत्ती तवी ते बह के भी साडा बापू गुरु अर्जन ठंडा रहिंदा है। ते जे करामात नहीं चंगी लगदी ते पंक्तियां कढ दिओ बाणी च, पूरी होई करामात आप सिरजन हर धारिया, धन धन राम दास गुरजन सिरिया तिनै सवारिया। कहिंदे अकाल पुरख ने एक मुजस्मा तैयार किया और उस मुजस्मे नूं पाक शरीर नूं आप धारिया। आम शरीरां वर्गा शरीर नहीं सी, इह शरीर सी जिहदे विच परमेश्वर पूरी करामात लैके बैठे हुए सन। ਐਸੇ ਗੁਰੂ ਰਾਮਦਾਸ ਦੀ ਝੋਲੀ ਵਿੱਚ ਗੋਦ ਵਿੱਚ ਖੇਡਣ ਵਾਲਾ ਸਾਡਾ ਬਾਪੂ ਗੁਰੂ ਅਰਜਨ ਸਾਹਿਬ ਸੱਚਾ ਪਾਤਸ਼ਾਹ ਜੀਵਨ ਕਾਲ ਸਮੁੱਚੀ ਕਾਇਨਾਤ ਨੂੰ ਬੜੀਆਂ ਦਾਤਾਂ ਉਸਨੇ ਵੰਡੀਆਂ ਨੇ, ਫਿਰ ਉਹਨੇ ਮਹਾਨ ਸ਼ਹਾਦਤ ਦੀ ਅਵਧੀ ਨੂੰ ਵੀ ਮਾਣਿਆ ਹੈ। ਸ਼ਹੀਦੀ ਨੂੰ ਗੁਰੂ ਪਾਤਸ਼ਾਹ ਨੇ ਹੋਰ ਚਾਰ ਚੰਨ ਲਾਏ ਨੇ। ਇਸ ਸ਼ਹੀਦ ਲਫ਼ਜ਼ ਦਾ ਵਜੂਦ ਜੋ ਕੁਰਾਨ ਤੋਂ ਹਦੀਸ ਤੋਂ ਪ੍ਰਗਟ ਹੈ, ਮਹਾਰਾਜ ਪਾਤਸ਼ਾਹ ਸ਼ਹਾਦਤ ਦੀ ਅਵਧੀ ਮਾਣਦੇ ਨੇ। ਇਹ ਜਿਹੜਾ ਸ਼ਹੀਦ ਲਫ਼ਜ਼ ਹੈ ਇਹਦੇ ਵੱਲ ਧਿਆਨ ਦਿਓ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੋ ਵਾਰ ਆਇਆ ਹੈ। ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਨੇ ਪੀਰ ਪੈਕਾਮਰ ਸਾਲਕ ਸਾਦਕ ਸੁਹਦੇ ਔਰ ਸ਼ਹੀਦ, ਇੱਥੇ ਸ਼ਹੀਦ ਲਫ਼ਜ਼ ਆਇਆ ਹੈ। ਇੱਕ ਜਗ੍ਹਾ ਬਾਬਾ ਰਵਿਦਾਸ ਜੀ ਮਹਾਰਾਜ ਦੇ ਬੋਲ ਨੇ ਈਦ, ਉੱਥੇ ਉਹ ਮਹਾਂਪੁਰਸ਼ ਕਹਿੰਦੇ ਨੇ ਜਾ ਕੇ ਈਦ ਬਕਰੀਦ ਕੁੱਲ ਗੌਰ ਵੱਧ ਕਰ ਹੈ ਮਾਨਿਆ ਹੈ ਸੇਖ ਸ਼ਹੀਦ ਪੀਰਾ। ਸੋ ਦੋ ਵਾਰ ਬਾਣੀ ਦੇ ਵਿੱਚ ਲਫ਼ਜ਼ ਆਇਆ ਹੈ ਤੇ ਭਾਈ ਗੁਰਦਾਸ ਜੀ ਨੇ ਵੀ ਇਹਦਾ ਜ਼ਿਕਰ ਕੀਤਾ ਹੈ। ਮੁਰਦਾ ਹੋਏ ਮਰੀਦ ਨਾ ਗੱਲੀ ਹੋਮਣਾ, ਸਾਬਰ ਸਿਦਕ ਸ਼ਹੀਦ ਭਰਮ ਭਉ ਖੋਮਣਾ। ਅੱਛਾ, ਇਹ ਲਫ਼ਜ਼ ਨਾ ਹਿੰਦੀ ਦਾ ਹੈ ਨਾ ਗੁਰਮੁਖੀ ਦਾ ਹੈ, ਭਾਰਤ ਵਰਸ਼ ਦੇ ਅੰਦਰ ਕਿਸੇ ਵੀ ਲੈਂਗੁਏਜ ਵਿੱਚ ਇਹ ਲਫ਼ਜ਼ ਪ੍ਰਗਟ ਨਹੀਂ ਹੋਇਆ। ਕੁਰਾਨ ਵਿੱਚ ਆਵੇਗਾ ਜਾਂ ਹਦੀਸਾਂ ਦੇ ਵਿੱਚ ਆਉਂਦਾ ਹੈ ਸ਼ਹੀਦ ਲਫ਼ਜ਼। ਹਦੀਸ ਅਰਬੀ ਦਾ ਲਫ਼ਜ਼ ਹੈ, ਭਾਵ ਹੁੰਦਾ ਹੈ ਗੱਲਬਾਤ। ਖਾਸ ਕਰਕੇ ਹਦੀਸ ਲਫ਼ਜ਼ ਵਰਤਿਆ ਜਾਂਦਾ ਹੈ ਪੈਗੰਬਰ ਸਾਹਿਬ ਨਾਲ ਸੰਬੰਧ ਰੱਖਣ ਵਾਲੀ ਬਾਤ। ਹਦੀਸ ਦਾ ਭਾਵ ਹੈ ਮੁਹੰਮਦ ਸਾਹਿਬ ਦੇ ਕਥਨ ਬਾਤਾਂ, ਜਿਨ੍ਹਾਂ ਦੇ ਅਨੁਸਾਰ ਸਾਡੇ ਮੁਸਲਮਾਨ ਵੀਰ ਜੀਵਨ ਬਤੀਤ ਕਰਦੇ ਨੇ। ਧਰਮ ਵਿਵਸਥਾ ਦੇ ਬਚਨ, ਬਾਣੀ ਵਿੱਚ ਵੀ ਇਹ ਹਦੀਸ ਲਫ਼ਜ਼ ਆਉਂਦਾ ਹੈ। ਨਾ ਪਾਕ ਪਾਕ ਕਰ ਹਦੂਰ ਹਦੀਸਾ ਸਾਬਤ ਸੂਰਤ ਦਸਤਾਰ ਸਿਰਾ। ਇਹ ਸਮਝ ਲਓ ਹਦੀਸ ਦਾ ਮਤਲਬ ਹੈ, ਜਿਵੇਂ ਸਾਡੇ ਸਿੱਖਾਂ ਅੰਦਰ ਰਹਿਤ ਨਾਮੇ ਨੇ ਨਾ, ਇਸਲਾਮ ਜਗਤ ਦੀ ਰਹਿਤ ਨੂੰ ਹਦੀਸ ਕਹਿੰਦੇ ਨੇ। ਹੁਣ ਸਾਡੇ ਕੋਲ ਧਾਰਮਿਕ ਪਾਕ ਗ੍ਰੰਥ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ, ਦਸਮ ਗ੍ਰੰਥ ਸਾਹਿਬ ਨੇ, ਸਰਬਲੋ ਦੀ ਬਾਣੀ ਹੈ, ਭਾਈ ਗੁਰਦਾਸ ਭਾਈ ਨੰਦ ਲਾਲ ਦੀ ਬਾਣੀ ਹੈ, ਤੇ ਸਾਡਾ ਜੀਵਨ ਜਿਹੜਾ ਹੈ ਉਹ ਰਹਿਤ ਨਾਮਿਆਂ ਦੇ ਅਕੋਰਡਿੰਗ ਚਾਹੀਦਾ ਹੈ, ਉਹ ਵੱਖ ਪੁਸਤਕਾਂ ਨੇ। ਇੱਦਾਂ ਹੀ ਹਿੰਦੂ ਵੀਰਾਂ 'ਚ ਧਾਰਮਿਕ ਗ੍ਰੰਥ ਵੇਦ ਨੇ, ਗੀਤਾ ਹੈ, ਸ਼ਾਸਤਰਾਂ ਅਨੁਸਾਰ ਉਹ ਜੀਵਨ ਬਤੀਤ ਕਰਦੇ ਨੇ, ਉਹ ਵੱਖਰੇ ਗ੍ਰੰਥ ਨੇ। ਇੱਦਾਂ ਹੀ ਇਸਲਾਮ ਜਗਤ ਵਿੱਚ ਪਾਕ ਗ੍ਰੰਥ ਕੁਰਾਨ ਹੈ ਤੇ ਜੀਵਨ ਬਤੀਤ ਉਹ ਹਦੀਸਾਂ ਦੇ ਅਕੋਰਡਿੰਗ ਕਰਦੇ ਨੇ। ਸੋ ਸ਼ਹੀਦ ਲਫ਼ਜ਼ ਇਸਲਾਮ ਜਗਤ ਦਾ ਹੈ। ਜਦੋਂ ਮਹਿਮੂਦ ਗਜ਼ਨਵੀ 1001 ਵਿੱਚ ਭਾਰਤ ਆਉਂਦਾ ਹੈ, ਨਾਲ ਹੀ ਕੁਰਾਨ ਆ ਜਾਂਦੀ ਹੈ, ਨਾਲ ਹੀ ਇਹ ਲਫ਼ਜ਼ ਆ ਜਾਂਦਾ ਹੈ। ਉਹਦੇ ਬਾਅਦ ਇਹ ਲਫ਼ਜ਼ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪਾਕ ਬਾਣੀ ਵਿੱਚ ਆਉਂਦਾ ਹੈ, ਫਿਰ ਉਹਦੇ ਬਾਅਦ ਭਾਈ ਗੁਰਦਾਸ ਜੀ ਦੀ ਬਾਣੀ ਵਿੱਚ ਆਉਂਦਾ ਹੈ। ਇਸ ਤਰ੍ਹਾਂ ਅਗਾਂਹ ਚਲੋ ਹੋਰਾਂ ਪੁਸਤਕਾਂ ਵਿੱਚ ਵੀ ਆ ਗਿਆ ਹੋਵੇਗਾ, ਪਹਿਲਾਂ ਕਿਧਰੇ ਨਹੀਂ ਸੀ। ਸ਼ਹੀਦ ਦਾ ਮਤਲਬ ਹੈ ਗਵਾਹ, ਸੱਚੀ ਗਵਾਹੀ ਦੇਣ ਵਾਲਾ, ਸ਼ਹਾਦਤ ਦੇਣ ਵਾਲਾ। ਧਰਮ ਯੁੱਧ ਵਿੱਚ ਜਿਸਨੇ ਜੀਵਨ ਦਾਅ ਤੇ ਲਾਇਆ ਹੈ, ਜੋ ਦੀਨ ਦੀ ਖਾਤਰ ਸਿਰ ਦਿੰਦਾ ਹੈ, ਜੋ ਖੁਦਾ ਦੇ ਦਰਬਾਰ ਵਿੱਚ ਸੱਚ ਬੋਲਦਾ ਹੈ, ਸੋ ਬੇਅੰਤ ਅਰਥ ਨੇ ਸ਼ਹੀਦ ਦੇ। ਸ਼ਹੀਦ ਹੈ ਗਵਾਹੀ ਦੇਣ ਵਾਲਾ ਤੇ ਸ਼ਹਾਦਤ ਹੈ ਗਵਾਹੀ ਦੇਣੀ, ਦੀਨ ਦੀ ਖਾਤਰ ਸਿਰ ਦੇਣਾ। ਸੋ ਇਸਲਾਮ ਧਰਮ ਤੋਂ ਇਸ ਲਫ਼ਜ਼ ਦੀ ਸ਼ੁਰੂਆਤ ਹੋਈ। ਇਸ ਲਫ਼ਜ਼ ਦੀ ਵਡਿਆਈ ਅਗਰ ਧਿਆਨ ਨਾਲ ਵੇਖੀਏ ਓਨੀ ਇਸਲਾਮ ਜਗਤ ਕਰਕੇ ਨਹੀਂ ਵਧੀ ਜਿੰਨੀ ਸਿੱਖ ਜਗਤ ਕਰਕੇ ਵਧੀ ਹੈ। 10 ਲੱਖ ਦੇ ਇਰਦ ਗਿਰਦ ਕੁਰਬਾਨੀਆਂ ਨੇ ਸਿੱਖ ਜਗਤ ਦੇ ਅੰਦਰ, ਇਨਸਾਨੀਅਤ ਦੀ ਖਾਤਰ, ਦੇਸ਼ ਦੀ ਖਾਤਰ, ਦੀਨ ਦੀ ਖਾਤਰ, ਲੋਕਾਈ ਦੀ ਖਾਤਰ। ਇਉਂ ਪਿਆ ਜਾਪਦਾ ਹੈ ਵੀ ਸ਼ਹੀਦ ਲਫ਼ਜ਼ ਸਾਡਾ ਹੀ ਹੈ, ਹੋਰ ਕਿਸੇ ਕੌਮ ਲਈ ਇਹ ਬਣਿਆ ਹੀ ਨਹੀਂ ਹੈ। ਸ਼ਹੀਦੀ ਦੇ ਕਾਰਨ ਕੀ ਨੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ? ਮੈਂ ਮੁੱਖ ਕਾਰਨ ਤੋਂ ਸ਼ੁਰੂ ਕਰਦਾ ਹਾਂ। ਆਟੋਬਾਇਓਗ੍ਰਾਫੀ ਹੈ ਜਹਾਂਗੀਰ ਦੀ, ਤੁਜ਼ਕੇ ਜਹਾਂਗੀਰੀ। ਤੁਸਕੇ ਜਹਾਂਗੀਰੀ ਦੇ ਵਿੱਚ ਜਹਾਂਗੀਰ ਇਹ ਗੱਲ ਆਪ ਲਿਖਦਾ ਹੈ। ਜਦੋਂ ਤੁਸੀਂ ਸਿੱਖ ਜਗਤ ਦੇ ਧਾਰਮਿਕ ਗ੍ਰੰਥ ਪੜ੍ਹਦੇ ਹੋ ਨਾ, ਪੰਥ ਪ੍ਰਕਾਸ਼ ਆਦਿਕ, ਉਹਨਾਂ ਵਿੱਚ ਵੀ ਇਹ ਤੁਸਕੇ ਜਹਾਂਗੀਰੀ ਬਾਬਤ ਲਿਖਿਆ ਵੀ ਇੱਦਾਂ ਦਾ ਬੜਾ ਕੁਝ ਜਹਾਂਗੀਰ ਨੇ ਉੱਥੇ ਕਿਹਾ ਹੈ। ਕਹਿੰਦਾ ਜਿਹੜਾ ਗੋਇੰਦਵਾਲ ਹੈ ਨਾ, ਦਰਿਆਏ ਬਿਆਸ ਦੇ ਕੰਢੇ ਉੱਤੇ ਉਸ ਸ਼ਹਿਰ ਦੇ ਵਿੱਚ ਇੱਕ ਅਰਜਨ ਨਾਮੀ ਹਿੰਦੂ ਰਹਿੰਦਾ ਹੈ, ਉਹਦੇ ਬੋਲ ਨੇ ਇਹ, ਉੱਥੇ ਇਸਦੀ ਰਿਹਾਇਸ਼ ਹੈ। ਪੀਰ ਤੇ ਸ਼ੈਖੀ ਦੇ ਭੇਸ ਵਿੱਚ ਰਹਿੰਦਾ ਹੈ, ਪੀਰ ਅਖਵਾਉਂਦਾ ਹੈ, ਗੁਰੂ ਅਖਵਾਉਂਦਾ ਹੈ, ਸਿੱਧੇ ਸਾਧੇ ਹਿੰਦੂ ਇਹਦੇ ਪਿੱਛੇ ਲੱਗੇ ਹੋਏ ਨੇ, ਮੂਰਖ ਬਣੇ ਹੋਏ ਨੇ। ਇੱਥੇ ਬਸ ਨਹੀਂ, ਕੁਝ ਜਿਹੜੇ ਮੁਸਲਮਾਨ ਨੇ ਬੇਅਕਲ, ਉਹ ਵੀ ਇਹਦੇ ਚੇਲੇ ਬਣੇ ਹੋਏ ਨੇ। ਇਹਨੂੰ ਲੋਕ ਗੁਰੂ ਕਹਿੰਦੇ ਨੇ। ਉਹ ਅੱਗੇ ਲਿਖਦਾ ਹੈ, ਸਭਨਾਂ ਪਾਸਿਆਂ ਤੋਂ ਝੂਠ ਦੇ ਪੁਜਾਰੀਆਂ ਦੇ ਟੋਲੇ ਆਉਂਦੇ ਨੇ ਇਹਦੇ ਕੋਲ ਇਕੱਠੇ ਹੋ ਕੇ, ਰੌਣਕ ਲੱਗੀ ਰਹਿੰਦੀ ਹੈ ਉਹਦੇ ਦਰ ਉੱਤੇ, ਉਹਦੇ ਤੇ ਭਰੋਸਾ ਪੂਰਾ ਰੱਖਦੇ ਨੇ ਇਹ ਲੋਕ। ਕਹਿੰਦਾ ਤਿੰਨ ਚਾਰ ਪੁਸ਼ਤਾਂ ਤੋਂ ਉਸਦੀ ਜਿਹੜੀ ਦੁਕਾਨ ਸੀ ਨਾ, ਬੜੀ ਗਰਮ ਚੱਲ ਰਹੀ ਸੀ, ਭਾਵ ਪਿਛਲਿਆਂ ਗੁਰੂਆਂ ਦੀ ਗੱਲ ਕਰਦਾ ਹੈ। ਸੋ ਕਹਿੰਦਾ ਇਹ ਜਿਹੜੀ ਦੁਕਾਨ ਸੀ ਨਾ, ਇਹਨੂੰ ਦੂਰ ਕਰਨ ਲਈ, ਦੀਨੇ ਇਸਲਾਮ ਦੀ ਜਮਾਤ ਵਿੱਚ ਲਿਆਉਣ ਦੇ ਲਈ ਮੈਂ ਬੜੇ ਚਿਰ ਤੋਂ ਹੀ ਸੋਚ ਰਿਹਾ ਸੀ। ਸੋ ਪਹਿਲਾ ਕਾਰਨ ਤੇ ਇਹ ਹੈ ਵੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਐਸੀ ਕਿਰਪਾ ਹੋਈ, ਭਾਰਤ ਵਰਸ਼ ਵਿੱਚ ਸਿੱਖ ਜਗਤ ਦਾ ਜਿਹੜਾ ਬਗੀਚਾ ਹੈ ਉਹ ਬੜਾ ਪ੍ਰਫੁੱਲਤ ਹੋਇਆ, ਬੜੇ ਬੜੇ ਮੁਸਲਮਾਨ ਵੀਰ ਸਿੱਖ ਬਣਨ ਲੱਗੇ, ਹਿੰਦੂ ਸਿੱਖ ਬਣਨ ਲੱਗੇ। ਹੁਣ ਜਿਹੜੇ ਬੜੇ ਕੱਟੜ ਇਸਲਾਮ ਦੇ ਧਾਰਨੀ ਨੇ ਜਾਂ ਪੈਰੋਕਰ ਸਨ, ਪ੍ਰਚਾਰਕ ਸਨ, ਉਹਨਾਂ ਜਹਾਂਗੀਰ ਦੇ ਬੜੇ ਕੰਨ ਭਰੇ ਵੀ ਇਸਲਾਮ ਨੂੰ ਖਤਰਾ ਹੈ ਗੁਰੂ ਅਰਜਨ ਤੋਂ, ਇਹਦਾ ਖੁਰਾ ਖੋਜ ਮਿਟਾ ਦੇਣਾ ਚਾਹੀਦਾ ਹੈ। ਸੋ ਐਸੇ ਲੋਕ ਉਹਦੇ ਕੰਨ ਭਰਦੇ ਰਹਿੰਦੇ ਸਨ, ਇਹ ਮੁੱਖ ਕਾਰਨ ਹੈ। ਸਿੱਖੀ ਦੀ ਚੜ੍ਹਦੀ ਕਲਾ ਨਾਲ ਜਰੀ ਗਈ ਜਹਾਂਗੀਰ ਦੇ ਕੋਲੋਂ, ਉਹਨੂੰ ਇੱਕ ਬਹਾਨਾ ਮਿਲਦਾ ਹੈ। ਉਹ ਤੁਸਕੇ ਜਹਾਂਗੀਰੀ ਵਿੱਚ ਲਿਖਦਾ ਹੈ ਵੀ ਉਹਨਾਂ ਦਿਨਾਂ ਵਿੱਚ ਨਾ, ਕਹਿੰਦਾ ਮੇਰਾ ਜਿਹੜਾ ਸ਼ਹਿਜ਼ਾਦਾ ਖੁਸਰੋ ਹੈ, ਉਹਨੇ ਤਖ਼ਤ ਮੱਲਣ ਦੇ ਲਈ ਮੇਰੇ ਉਲਟ ਬਗਾਵਤ ਕੀਤੀ ਸੀ। ਕਹਿੰਦਾ ਉਹ ਭੱਜਦਾ ਹੋਇਆ, ਦੌੜਦਾ ਹੋਇਆ ਜਦੋਂ ਇੱਥੋਂ ਲੰਘਿਆ ਨਾ ਗੋਇੰਦਵਾਲ ਤੋਂ, ਉਹ ਗੁਰੂ ਅਰਜਨ ਸਾਹਿਬ ਨੂੰ ਮਿਲਦਾ ਹੈ ਤੇ ਜੋ ਮੇਰੇ ਕੰਨੀ ਖਬਰ ਪਈ ਹੈ, ਗੁਰੂ ਅਰਜਨ ਨੇ ਉਹਦੇ ਮੱਥੇ ਤੇ ਕੇਸਰ ਦਾ ਟਿੱਕਾ ਲਾਇਆ, ਤਿਲਕ ਲਾਉਣਾ ਕੀਤਾ ਹੈ, ਆਸ਼ੀਰਵਾਦ ਦਿੱਤਾ ਹੈ। ਜਦੋਂ ਇਹ ਖਬਰ ਕਹਿੰਦਾ ਮੇਰੇ ਕੰਨਾਂ ਵਿੱਚ ਪਈ ਨਾ, ਤੇ ਕਹਿੰਦਾ ਮੈਂ ਫਿਰ ਇੱਕ ਹੁਕਮ ਲਾਗੂ ਕੀਤਾ ਹੈ ਮੁਰਤਜ਼ਾ ਖਾਨ ਨੂੰ, ਇਹ ਕਹਿੰਦਾ ਮੈਂ ਜ਼ਿੰਮੇਵਾਰੀ ਦਿੱਤੀ ਗੁਰੂ ਅਰਜਨ ਨੂੰ, ਗ੍ਰਿਫਤ ਵਿੱਚ ਲੈ ਕੇ ਮੁਰਤਜ਼ਾ ਖਾਨ ਦੇ ਹਵਾਲੇ ਕੀਤਾ, ਮੈਂ ਹੁਕਮ ਕੀਤਾ ਇਹਦੇ ਪਰਿਵਾਰ ਨੂੰ ਬੰਦੀ ਬਣਾ ਲਿਆ ਜਾਵੇ, ਇਹਦੀ ਜਾਇਦਾਦ ਜ਼ਬਤ ਕਰ ਲਈ ਜਾਵੇ, ਇਹਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ। ਸੋ ਮੁੱਖ ਕਾਰਨ ਤੇ ਆ ਇਹ। ਵੈਸੇ ਜਿਹੜੀ ਤੁਸਕੇ ਜਹਾਂਗੀਰੀ ਹੈ ਨਾ, ਮੈਮਰੀਜ਼ ਆਫ ਜਹਾਂਗੀਰ, ਇਹ ਇੰਗਲਿਸ਼ ਦੇ ਵਿੱਚ ਵੀ ਟਰਾਂਸਲੇਟ ਕੀਤੀ, ਅਲੈਗਜ਼ੈਂਡਰ ਰੋਜਰਸ ਉਹਦਾ ਨਾਮ ਹੈ ਵਿਦਵਾਨ ਦਾ, ਮੈਂ ਉਹਦੀ ਇਹ ਪੁਸਤਕ ਪੜ੍ਹੀ ਹੈ, 72-73 ਪੇਜ ਦੇ ਉੱਤੇ ਨਾ, ਉਹਨੇ ਅਰਜਨ ਦਾ ਸਿੱਖ ਲੀਡਰ ਇਹ ਲਫ਼ਜ਼ ਲਿਖੇ ਨੇ, ਉਹਦੇ ਥੱਲੇ ਇਹ ਸਾਰਾ ਬਚਨ ਬਿਲਾਸ ਲਿਖਿਆ ਹੈ ਗੁਰੂ ਅਰਜਨ ਸਾਹਿਬ ਬਾਬਤ। ਉਹਨੇ ਲਫ਼ਜ਼ ਉੱਥੇ ਗੋਬਿੰਦਵਾਲ ਵਰਤੇ ਨੇ, ਕਹਿੰਦਾ ਇਨ ਗੋਬਿੰਦਵਾਲ ਵਿਚ ਇਜ਼ ਔਨ ਦਾ ਰਿਵਰ ਆਫ ਬਿਆਸ ਦੇਰ ਵਾਜ਼ ਅ ਹਿੰਦੂ ਨੇਮਡ ਅਰਜਨ, ਉਹਨੇ ਹਿੰਦੂ ਲਿਖਿਆ ਮਹਾਰਾਜ ਨੂੰ, ਹਰੇ ਕਿ ਗੁਰੂ ਅਰਜਨ ਸਾਹਿਬ ਨੇ ਸਾਫ਼ ਕਿਹਾ ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾਹ ਰਾਮ ਕੇ ਪਿੰਡ ਪੁਰਾਣ, ਗੁਰ ਸਤਿਗੁਰ ਕਾਜੋ ਸਿੱਖ ਅਖਾਏ, ਅਸੀਂ ਸਿੱਖ ਹਾਂ, ਨਾ ਅਸੀਂ ਗਾਇਤਰੀ ਪੜ੍ਹਦੇ ਨਾ ਕਲਮਾ ਪੜ੍ਹਦੇ ਹਾਂ, ਸਾਡਾ ਧਰਮ ਵੱਖਰਾ ਹੈ। ਖੈਰ ਬਹੁਤੇ ਹਿੰਦੂ ਸ਼ਰਧਾਲੂ ਸਨ ਮਹਾਰਾਜ ਦੇ, ਉਸ ਕਰਕੇ ਲਫ਼ਜ਼ ਵਰਤਦਾ ਹੈ। ਖੈਰ ਉਹ ਕਹਿੰਦਾ ਮੈਨੂੰ ਮੌਕਾ ਮਿਲ ਗਿਆ ਖੁਸਰੋ ਦੇ ਬਾਗੀ ਹੋਣ ਕਾਰਨ ਇਹ ਗੁਰੂ ਅਰਜਨ ਤੇ ਇਲਜ਼ਾਮ ਲੱਗ ਗਿਆ ਵੀ ਇਹਨੇ ਉਹਦੀ ਮਦਦ ਕੀਤੀ ਹੈ, ਦੇਸ਼ ਦੇ ਬਾਗੀ ਦਾ ਪੱਖ ਲਿਆ ਹੈ, ਜਿਸ ਕਰਕੇ ਮੌਤ ਦੀ ਸਜ਼ਾ ਮੈਂ ਸੁਣਾਈ ਹੈ। ਦੇਖੋ ਇਹ ਵੀ ਪੱਖ ਹੈ, ਇੰਨੀ ਚੜ੍ਹਦੀ ਕਲਾ ਹੋ ਗਈ ਸੀ ਸਿੱਖੀ ਦੀ ਉਸ ਸਮੇਂ। ਇਸਲਾਮ ਜਗਤ ਦਾ ਮੁੱਖ ਪ੍ਰਚਾਰਕ ਸੀ ਸਾਈ ਮੀਆਂ ਮੀਰ, ਉਹਨੇ ਕੁਰਾਨ ਦੇ ਨਾਲ ਨਾਲ ਗੁਰੂ ਅਰਜਨ ਸਾਹਿਬ ਦੀ ਪਾਕ ਬਾਣੀ ਸੁਖਮਣੀ ਸੁਣਨੀ ਸ਼ੁਰੂ ਕਰ ਦਿੱਤੀ ਸੀ, ਉਹ ਗੁਰੂ ਦਾ ਸੇਵਕ ਬਣ ਗਿਆ ਸੀ। ਇਸ ਗੱਲ ਤੋਂ ਵੀ ਜਹਾਂਗੀਰ ਤੇ ਉਹਦੇ ਚੇਲੇ ਚਾਪਟੇ ਬੜੇ ਤੱਤੇ ਸਨ ਵੀ ਏਡਾ ਵੱਡਾ ਮਹਾਂਪੁਰਸ਼ ਜਿਹਦਾ ਸੇਵਕ ਬਣ ਗਿਆ, ਦੂਸਰੇ ਮੁਸਲਮਾਨਾਂ ਦਾ ਕੀ ਬਣੇਗਾ। ਸਮਝ ਆ ਗਈ ਸੀ ਉਸ ਸਾਈ ਮੀਆਂ ਮੀਰ ਨੂੰ, ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ। ਗੁਰੂ ਅਰਜਨ ਸਾਹਿਬ ਤੋਂ ਵੱਡਾ ਕੋਈ ਨਹੀਂ ਹੈ, ਰੋਗਾ ਸੋਗਾ ਤੋਂ 84 ਦੇ ਗੇੜ ਤੋਂ ਨਸਾਤ ਦਬਾਉਣ ਵਾਲੇ ਨੇ। ਸੋ ਉਹ ਵੀ ਮਹਾਰਾਜ ਦਾ ਸੇਵਕ ਬਣ ਗਿਆ। ਖੈਰ ਜਿਹੜੀ ਬਾਗੀ ਖੁਸਰੋ ਦੀ ਮਦਦ ਦੀ ਗੱਲ ਹੈ, ਪਹਿਲੀ ਗੱਲ ਤੇ ਬਹੁਤੇ ਜਿਹੜੇ ਇਤਿਹਾਸਕਾਰ ਨੇ ਉਹ ਕਹਿੰਦੇ ਨੇ ਖੁਸਰੋ ਗੁਰੂ ਅਰਜਨ ਸਾਹਿਬ ਨੂੰ ਮਿਲਿਆ ਹੀ ਨਹੀਂ ਹੈ, ਤੇ ਜੇ ਉਹ ਮਿਲਿਆ ਵੀ ਹੈ, ਗੁਰੂ ਦੀ ਸ਼ਰਨ ਵਿੱਚ ਆਇਆ ਵੀ ਹੈ, ਤੇ ਸਿੱਖ ਜਗਤ ਦਾ ਸਿਧਾਂਤ ਹੈ ਜੋ ਸਰਨੀ ਆਵੈ ਸਰਬ ਸੁਖ ਪਾਵੈ ਤਿਲ ਨਹੀਂ ਭੰਨੈ ਘਾਲਿਆ। ਜਿਹੜਾ ਗੁਰੂ ਦੀ ਸ਼ਰਨ ਵਿੱਚ ਆਇਆ ਹੈ, ਜੋ ਸਰਣੇ ਆਵੈ ਤਿਸ ਕੰਠ ਲਾਵੈ, ਸਿੱਖੀ ਦਾ ਸਿਧਾਂਤ ਹੈ। ਜੇ ਖੁਸਰੋ ਲੋੜਵੰਦ ਹੈ, ਕੋਈ ਦੁਖੀਆ ਹੈ, ਆ ਕੇ ਲੰਗਰ ਛਕ ਲੈਂਦਾ ਹੈ, ਤੇ ਇਹ ਚ ਗੁਨਾਹ ਕੋਈ ਨਹੀਂ ਹੈ, ਗੁਰੂ ਸਾਰਿਆਂ ਨੂੰ ਇੱਕ ਨਜ਼ਰ ਨਾਲ ਵੇਖਦਾ ਹੈ, ਪਰ ਜਿਹੜੀ ਤਿਲਕ ਲਾਉਣ ਵਾਲੀ ਬਾਤ ਹੈ ਨਾ, ਇਹ ਝੂਠੀ ਘੜੀ ਗਈ ਹੈ। ਗੁਰੂ ਸਾਹਿਬ ਨੇ ਇਸ ਨੂੰ ਕੋਈ ਤਿਲਕ ਨਹੀਂ ਲਾਇਆ। ਹੋਇਆ ਇਸ ਤਰ੍ਹਾਂ ਸੀ ਵੀ ਇਹ ਜਹਾਂਗੀਰ ਬੜਾ ਆਯਾਸ਼ ਰਾਜਾ ਸੀ, ਸ਼ਰਾਬ ਦੇ ਨਸ਼ੇ ਵਿੱਚ ਚੂਰ ਰਹਿੰਦਾ ਸੀ। ਖੁਸਰੋ ਨੇ ਕਿਹਾ, ਪਿਤਾ ਜੀ ਰਾਜ ਭਾਗ ਦੀ ਜ਼ਿੰਮੇਵਾਰੀ ਮੈਨੂੰ ਸੌਂਪ ਦਿਓ, ਰਾਜ ਭਾਗ ਠੀਕ ਨਹੀਂ ਚੱਲ ਰਿਹਾ। ਇਹ ਬੋਲ ਉਹਨੂੰ ਨਾ ਪਾਏ, ਉਹਨੂੰ ਪਕੜਨਾ ਚਾਹਿਆ, ਖੁਸਰੋ ਬਾਗੀ ਹੋ ਗਿਆ, ਤੇ ਅਖੀਰ ਸਮਾਂ ਆਇਆ ਖੁਸਰੋ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ। ਬਹੁਤਾ ਸਮਾਂ ਇਹ ਦੌੜ ਨਾ ਸਕਿਆ, ਜਦੋਂ ਬਹੁਤਾ ਸਮਾਂ ਇਹ ਦੌੜ ਨਾ ਸਕਿਆ, ਉੱਚ ਇਤਿਹਾਸ ਦੇ ਵਿੱਚ ਇਹ ਜ਼ਿਕਰ ਆਉਂਦਾ ਹੈ, ਜਿਨ੍ਹਾਂ ਜਿਨ੍ਹਾਂ ਨੇ ਇਹਨੂੰ ਪਕੜਨ ਵਿੱਚ ਸਹਾਇਤਾ ਕੀਤੀ ਸੀ, ਉਹਨਾਂ ਨੂੰ ਜਹਾਂਗੀਰ ਵੱਲੋਂ ਬੜੇ ਬੜੇ ਖਿਤਾਬ ਬਖਸ਼ੇ ਗਏ, ਇਨਾਮ ਦਿੱਤੇ ਗਏ। ਜਿਨ੍ਹਾਂ ਨੇ ਇਹਦਾ ਪੱਖ ਲਿਆ ਸੀ, ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ। ਸੋ ਪਹਿਲਾ ਪੱਖ ਇਹ ਸਮਝਿਓ, ਸਿੱਖ ਧਰਮ ਦਾ ਬੂਟਾ ਵੱਧ ਫੁੱਲ ਰਿਹਾ ਸੀ, ਨਾ ਪਾਇਆ ਜਹਾਂਗੀਰ ਨੂੰ, ਉਸਨੇ ਇਸ ਨੂੰ ਕੱਟਣਾ ਚਾਹਿਆ, ਬਹਾਨਾ ਬਣਾ ਲਿਆ, ਖੁਸਰੋ ਬਾਗੀ ਹੈ, ਉਹਦੀ ਮਦਦ ਕੀਤੀ ਹੈ ਗੁਰੂ ਘਰ ਨੇ। ਦੂਸਰਾ ਪੱਖ ਇਹ ਹੈ ਵੀ ਇਸਲਾਮ ਜਗਤ ਦੀ ਬੀ ਟੀਮ ਸਮਝ ਲਓ, ਇਸਲਾਮ ਦਾ ਪ੍ਰਚਾਰ ਵੱਡੇ ਪੱਧਰ ਤੇ ਕਰਨ ਵਾਲਾ ਇੱਕ ਮਤ ਸੀ, ਨਕਸ਼ਬੰਦੀ ਮਤ ਉਹਨੂੰ ਕਹਿੰਦੇ ਨੇ। ਜੇ ਉਹਦੇ ਇਤਿਹਾਸ ਵਿੱਚ ਡੂੰਘਾਈ ਵਿੱਚ ਜਾਈਏ, ਬਹਾਉਦੀਨ ਨਕਸ਼ਬੰਦ ਇੱਕ ਪੁਰਸ਼ ਹੋਇਆ ਹੈ, ਬੁਖਾਰੀ ਵੀ ਕਹਿ ਦਿੰਦੇ ਨੇ ਉਸਨੂੰ, ਹੀ ਵਾਜ਼ ਦਾ ਫਾਊਂਡਰ ਆਫ ਨਕਸ਼ਬੰਦ ਮਤ, ਉਹਨੇ ਸ਼ੁਰੂ ਕੀਤਾ ਸੀ ਇਸ ਮਤ ਨੂੰ। ਵੇਖੋ ਗੁਰੂ ਦਾ ਸੁਭਾਅ ਤੇ ਹੈ ਨਿਰਵੈਰ ਪੁਰਖ ਸਤਿਗੁਰ ਪ੍ਰਭ ਦਾਤੇ, ਕਿਸੇ ਨਾਲ ਵੈਰ ਨਹੀਂ ਕਮਾਉਂਦਾ, ਪਰ ਨਕਸ਼ਬੰਦ ਮਤ ਵਾਲਿਆਂ ਨੇ ਸੋਚਿਆ ਵੀ ਸਿੱਖੀ ਬੜੀ ਪ੍ਰਫੁੱਲਿਤ ਹੋ ਰਹੀ ਹੈ, ਸਾਡੇ ਮਤ ਨੂੰ ਲੋਕ ਮੰਨ ਨਹੀਂ ਰਹੇ, ਜੇ ਗੁਰੂ ਅਰਜਨ ਸਾਹਿਬ ਜ਼ਿੰਦਾ ਰਹਿ ਗਏ ਤੇ ਸਾਡੀਆਂ ਜਮਾਤਾਂ ਖਤਮ ਹੋ ਜਾਣਗੀਆਂ, ਇਹਨੂੰ ਖਤਮ ਕਰਨਾ ਚਾਹੀਦਾ ਹੈ। ਸੋ ਇਹਨਾਂ ਲੋਕਾਂ ਨੇ ਵੀ ਜਹਾਂਗੀਰ ਦੇ ਬੜੇ ਕੰਨ ਭਰੇ ਸਨ, ਬੜਾ ਚੁੱਕਿਆ ਸੀ ਗੁਰੂ ਅਰਜਨ ਸਾਹਿਬ ਜੀ ਦੇ ਖਿਲਾਫ। ਸ਼ੇਖ ਅਹਿਮਦ ਸਰਹੰਦੀ ਹੋਇਆ ਹੈ ਇੱਕ, ਇਹ ਜਹਾਂਗੀਰ ਦੇ ਬੜਾ ਨੇੜੇ ਸੀ, ਇਹਨੇ ਵੀ ਜਹਾਂਗੀਰ ਦੇ ਬੜੇ ਕੰਨ ਭਰੇ ਸਨ। ਇਹ ਨਕਸ਼ਬੰਦ ਮਤ ਦਾ ਦੂਸਰਾ ਮੁਖੀ ਸੀ, ਇਹਦਾ ਇੱਕ ਚੇਲਾ ਸੀ ਸ਼ੇਖ ਫਰੀਦ ਬੁਖਾਰੀ, ਉਹਦੇ ਰਾਹੀਂ ਵੀ ਇਹ ਕੰਨ ਭਰਦਾ ਰਹਿੰਦਾ ਸੀ ਜਹਾਂਗੀਰ ਦੇ, ਉਹਦੇ ਦਰਬਾਰੀਆਂ ਦੇ। ਕਹਿੰਦਾ ਜੇ ਗੁਰੂ ਅਰਜਨ ਸਾਹਿਬ ਰਹਿ ਗਏ ਤੇ ਇਸਲਾਮ ਨੂੰ ਬੜਾ ਖਤਰਾ ਹੈ। ਇਹਦੇ ਬਾਅਦ ਇੱਕ ਜ਼ਿਕਰ ਆਉਂਦਾ ਹੈ ਜਿਨ੍ਹਾਂ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ, ਸਖੀ ਸਰਵਰ ਮੱਤ। ਤੀਸਰਾ ਪੱਖ ਮੈਂ ਇਹ ਸਮਝਦਾ ਹਾਂ ਗੁਰੂ ਸਾਹਿਬ ਦੀ ਸ਼ਹੀਦੀ ਵਿੱਚ ਜਿਨ੍ਹਾਂ ਦਾ ਰੋਲ ਹੈ, ਇਹ ਵੀ ਅਹਿਮ ਕਾਰਨ ਸੀ, ਇਹ ਵੀ ਇਸਲਾਮ ਦੀ ਵੀਕਲਾ ਸੀ, ਇਹ ਵੀ ਇਸਲਾਮ ਨੂੰ ਬੜਾ ਪ੍ਰਗਟ ਕਰ ਰਹੇ ਸਨ। ਜਿਨ੍ਹਾਂ ਦੀਆਂ ਕਬਰਾਂ ਤੇ ਵੀਰਵਾਰ ਨੂੰ ਸਾਡੇ ਲੋਕ ਦੀਵੇ ਜਗਾਉਂਦੇ ਨੇ ਨਾ, ਮੈਂ ਉਹਨਾਂ ਦੀ ਗੱਲ ਕਰਨ ਲੱਗਾ। ਇੱਕ ਜੈਨੁਲ ਅਬਦੀਨ ਹੋਇਆ ਹੈ, ਉਹਦੀ ਘਰਵਾਲੀ ਸੀ ਮਾਈ ਆਇਸ਼ਾ। ਇਹਨਾਂ ਦੇ ਘਰ ਵਿੱਚ ਇੱਕ ਪੁਰਸ਼ ਦਾ ਜਨਮ ਹੁੰਦਾ ਹੈ। ਇਹ ਜਿਹੜੇ ਲੋਕ ਸਨ, ਇਹ ਬਗਦਾਦ ਤੋਂ ਸ਼ਾਹਕੋਟ ਜੋ ਮੁਲਤਾਨ ਦੇ ਨੇੜੇ ਆ, ਇੱਥੇ ਆ ਕੇ ਵਸ ਗਏ ਸਨ। ਇਹਨਾਂ ਦੇ ਘਰ ਵਿੱਚ ਇੱਕ ਬੱਚਾ ਪੈਦਾ ਹੁੰਦਾ ਹੈ, ਸੈਯਦ ਅਹਿਮਦ ਸੁਲਤਾਨ ਉਹਦਾ ਨਾਮ ਹੈ, ਉਹਨੂੰ ਸਖੀ ਸਰਵਰ ਕਹਿੰਦੇ ਸਨ। ਇਹ ਬੜੀ ਪੁਰਾਣੀ ਗੱਲ ਹੈ, ਇਹ 11ਵੀਂ 12ਵੀਂ ਸਦੀ ਦੀ ਗੱਲ ਹੈ। ਸੋ ਇਹ ਜਨਮ ਲੈਂਦਾ ਹੈ, ਇਹਨੇ ਰਿਹਾਇਸ਼ ਪਾਕਿਸਤਾਨ ਦੇ ਵਿੱਚ ਡੇਰਾ ਗਾਜ਼ੀ ਖਾਂ ਜਿਹੜਾ ਹੈ ਨਾ, ਉੱਥੋਂ ਦੇ ਇੱਕ ਪਿੰਡ ਨਗਾਹਾ ਵਿਖੇ ਰੱਖੀ ਸੀ, ਤਾਂ ਹੀ ਇਹਨੂੰ ਨਗਾਹੇ ਵਾਲਾ ਪੀਰ ਵੀ ਕਹਿੰਦੇ ਨੇ। ਅੱਜ ਜਿਹੜੇ ਪੰਜਾਬ ਵਿੱਚ ਆਪਾਂ ਹੈ ਨਾ, ਜਿੱਥੇ ਇਹਨਾਂ ਦੀਆਂ ਕਬਰਾਂ ਬਣੀਆਂ, ਇੱਥੇ ਤੇ ਆਇਆ ਵੀ ਨਹੀਂ ਉਹ ਪੁਰਸ਼। ਖੈਰ ਉਹ ਲੋਕ ਕਹਿੰਦੇ ਨੇ ਬੰਦਗੀ ਵਾਲਾ ਸੀ, ਇਹਨੂੰ ਲਾਲਾਂ ਵਾਲਾ ਪੀਰ ਵੀ ਕਹਿ ਦਿੰਦੇ ਨੇ, ਇਹਨੂੰ ਲੱਖਦਾਤਾ ਵੀ ਕਹਿ ਦਿੰਦੇ ਨੇ, ਸਾਰੇ ਨਾਮ ਹੀ ਉਸੇ ਦੇ ਨੇ। ਪਰ ਇਹ ਜਿਹੜਾ ਪੁਰਸ਼ ਸੀ, ਇਹ ਉਸੇ ਸਮੇਂ ਦਰਮਿਆਨ ਹੀ ਥੋੜ੍ਹੀ ਉਮਰ ਭੋਗ ਕੇ ਅਕਾਲ ਚਲਾਣਾ ਕਰ ਜਾਂਦਾ ਹੈ। ਇਹਨਾਂ ਦਾ ਬੜਾ ਜ਼ੋਰ ਸੀ ਗੁਰੂ ਅਰਜਨ ਸਾਹਿਬ ਦੇ ਸਮੇਂ, 1663 ਬਿਕਰਮੀ ਸੰਮਤ ਦੇ ਸਮੇਂ। ਪਰ ਗੁਰੂ ਅਰਜਨ ਸਾਹਿਬ ਨੇ ਐਸਾ ਸਿੱਖੀ ਦਾ ਪ੍ਰਚਾਰ ਪ੍ਰਸਾਰ ਕੀਤਾ, ਪੰਜਾਬ ਦੇ ਵਿੱਚ ਇੱਕ ਵੱਡਾ ਕੇਂਦਰ ਸੀ ਸਖੀ ਸਰਵਰਾਂ ਦਾ। ਹੁਸ਼ਿਆਰਪੁਰ ਦਾ ਇਲਾਕਾ ਹੈ, ਪਿੰਡ ਕੰਗਮਾਹੀ ਉਹ ਨਾਂ ਹੈ ਨਗਰ ਦਾ। ਇੱਥੋਂ ਦਾ ਜਿਹੜਾ ਭਾਈ ਮੰਝ ਹੈ, ਜੋ ਸਖੀ ਸਰਵਰਾਂ ਦੀ ਸੰਗਤ ਇਕੱਠੀ ਕਰਕੇ ਨਿਗਾਹੇ ਲਿਜਾਇਆ ਕਰਦਾ ਸੀ, ਗੁਰੂ ਅਰਜਨ ਸਾਹਿਬ ਦੇ ਦਰਸ਼ਨ ਕਰਕੇ ਅੰਮ੍ਰਿਤਸਰ ਸਾਹਿਬ ਗੁਰੂ ਅਰਜਨ ਸਾਹਿਬ ਦਾ ਸਿੱਖ ਬਣ ਗਿਆ। ਇਹਨੇ ਆਪਣੇ ਪਿੰਡ, ਇਹ ਜਿਹੜਾ ਕਬਰਾਂ ਵਾਲਾ ਸਾਰਾ ਸਿਸਟਮ ਸੀ ਨਾ, ਉਹਨੂੰ ਢਾ ਦਿੱਤਾ। ਇਹ ਰਾਜਪੂਤ ਸੀ, ਨਾਮ ਇਹਦਾ ਅਸਲ ਚੌਧਰੀ ਤੀਰਥਾ ਹੈ, ਗੋਤੇ ਦੀ ਮੰਝ ਸੀ, ਔਰ ਇਹ ਆਗੂ ਸੀ ਮੰਝ ਗੋਤ ਦੇ ਵਿੱਚ, ਚੰਦਰਵੰਸ਼ੀ ਰਾਜਪੂਤਾਂ ਚੋਂ ਇਹ ਗਿਣੇ ਜਾਂਦੇ ਨੇ, ਮੰਝ ਕਲੈਨ ਦਾ ਇਹ ਆਗੂ ਸੀ। ਸੋ ਇਹ ਮਹਾਰਾਜ ਦਾ ਸਿੱਖ ਬਣਦਾ ਹੈ, ਬਣੇਗਾ ਵੀ ਕਿਉਂ ਨਹੀਂ। ਕਹਿੰਦੇ ਜਿਹੜਾ ਗੁਰੂ ਸਾਹਿਬ ਦੇ ਦਰਸ਼ਨ ਕਰ ਲੈਂਦਾ ਹੈ, ਦਿਦਾਰੇ ਕਰ ਲੈਂਦਾ ਹੈ, ਕਬੀਰ ਜੀ ਮਹਾਰਾਜ ਦੇ ਬੋਲ ਨੇ, ਕਬੀਰ ਸਤਿਗੁਰ ਸੂਰਮੇ ਵਾਹਿਆ ਬਾਣ ਜੋ ਏਕ ਲਾਗਤ ਹੀ ਭੋਏ ਗਿਰ ਪਰਿਆ ਪਰਾ ਕਰੇ ਜੇ ਸ਼ੇਕ। ਗੁਰੂ ਦੇ ਬੋਲ ਤੀਰ ਵਰਗੇ ਨੇ, ਜਿਹਨੂੰ ਵਿੰਨ ਦੇਣ ਉਹ ਫਿਰ ਗੁਰੂ ਦਾ ਹੀ ਹੋ ਜਾਂਦਾ ਹੈ। ਇਹ ਬੜੀ ਵੱਡੀ ਚੋਟ ਸੀ ਸਖੀ ਸਰਵਰਾਂ ਦੇ ਉੱਤੇ, ਔਰ ਉਸ ਮਹਾਂਪੁਰਸ਼ ਨੇ ਭਾਈ ਮੰਝ ਨੇ ਗੁਰੂ ਦੇ ਦਰ ਤੇ ਇੰਨੀ ਸੇਵਾ ਕੀਤੀ। ਮਹਾਰਾਜ ਇੱਕ ਦਿਨ ਖੁਸ਼ ਹੋ ਕੇ ਇਹ ਗਲੂਏ ਚੋਂ ਪਾਕ ਬੋਲ ਕਹਿੰਦੇ ਨੇ, ਮੰਝ ਪਿਆਰਾ ਗੁਰੂ ਨੂੰ ਗੁਰ ਮੰਝ ਪਿਆਰਾ, ਮੰਝ ਗੁਰੂ ਦਾ ਬੋਹਤਾ ਜਗ ਲੰਘਣ ਹਾਰਾ, ਐਸੀ ਬਖਸ਼ਿਸ਼ ਕਰ ਦਿੱਤੀ। ਕਹਿੰਦੇ ਮੰਝ ਤੂੰ ਆਪ ਤੇ ਮੁਗਤਾ ਹੈ, ਤੂੰ ਐਸਾ ਗੁਰੂ ਦਾ ਜਹਾਜ਼ ਹੈ, ਜਿਹੜਾ ਤੇਰੀ ਸੰਗਤ ਕਰੇਗਾ ਉਹ ਵੀ ਪਾਰ ਹੋ ਜਾਵੇਗਾ। ਖੈਰ ਸਖੀ ਸਰਵਰਾਂ ਨੇ ਵੱਡੀ ਚੋਟ ਸਮਝੀ ਆਪਣੇ ਮਤ ਤੇ, ਇਹਨਾਂ ਲੋਕਾਂ ਵੀ ਬੜੇ ਕੰਨ ਭਰੇ ਜਹਾਂਗੀਰ ਦੇ, ਉਹਦੇ ਦਰਬਾਰੀਆਂ ਦੇ, ਗੁਰੂ ਨੂੰ ਖਤਮ ਕਰੋ। ਚੌਥਾ ਕਾਰਨ ਮੈਂ ਗਿਣਦਾ ਹੈ ਚੰਦੂ ਦੀ ਕੁੜੀ ਦਾ ਰਿਸ਼ਤਾ। ਗੁਰੂ ਹਰਗੋਬਿੰਦ ਸਾਹਿਬ ਜਵਾਨੀ ਵਿੱਚ ਕਦਮ ਰੱਖਣ ਵਾਲੇ ਨੇ, ਰਿਸ਼ਤਾ ਲੱਭਿਆ ਜਾ ਰਿਹਾ ਹੈ, ਉੱਧਰ ਚੰਦੂ ਰਿਸ਼ਤਾ ਲੱਭ ਰਿਹਾ ਲੜਕੀ ਦੇ ਲਈ। ਉਹਨੂੰ ਦੱਸ ਪਾਈ ਗਈ ਵੀ ਗੁਰੂ ਹਰਗੋਬਿੰਦ ਸਾਹਿਬ ਬੜੇ ਗਾਂਢੀਰ ਸੂਰਮੇ ਨੇ, ਗੁਰੂ ਅਰਜਨ ਸਾਹਿਬ ਦੇ ਲਖਤੇ ਜਿਗਰ ਨੇ, ਉਹਨਾਂ ਨਾਲ ਤੇਰੀ ਲੜਕੀ ਦਾ ਰਿਸ਼ਤਾ ਕਰ ਆਇਆ ਮੈਂ। ਹੰਕਾਰ ਵਿੱਚ ਚੰਦੂ ਕਹਿੰਦਾ, ਓਏ ਕਿੱਥੇ ਅਸੀਂ ਚੁਬਾਰੇ ਵਾਲੇ, ਕਿੱਥੇ ਉਹ ਕੱਚੀਆਂ ਕੰਧਾਂ ਵਾਲੇ, ਕਿੱਥੇ ਇੱਕ ਕੰਧ ਦੀ ਮੋਰੀ ਤੇ ਕਿੱਥੇ ਚੁਬਾਰਾ, ਇਹ ਕਿੱਥੇ ਰਿਸ਼ਤਾ ਜੋੜ ਆਇਆ। ਚੱਲ ਖੈਰ, ਜੋ ਹੋਇਆ ਸੋ ਹੋਇਆ, ਹੰਕਾਰ ਵਿੱਚ ਆ ਗਿਆ। ਗੁਰੂ ਗ੍ਰੰਥ ਸਾਹਿਬ ਕਹਿੰਦੇ ਹੰਕਾਰ ਰੱਬ ਨੂੰ ਨਹੀਂ ਪਾਉਂਦਾ, ਹੰਕਾਰ ਹੀ ਜੂਨਾਂ ਦਾ ਕਾਰਨ ਹੈ। ਹੇ ਜਨਮ ਮਰਨ ਮੂਲੰ ਅਹੰਕਾਰੰ ਪਾਪਾਤਮਾ, ਹੰਕਾਰ ਹੀ ਪਾਪੀ ਬਣਾਉਂਦਾ ਹੈ, ਹੰਕਾਰ ਹੀ ਜੂਨਾਂ ਵਿੱਚ ਲੈ ਕੇ ਆਉਂਦਾ ਹੈ। ਹਰ ਜੀ ਉਹ ਹੰਕਾਰ ਨਾ ਭਾਵੇ ਵੇਦ ਕੂਕ ਸੁਣਾਵੈ। महाराज नूं लाहौर दीआं संगतां ने कह दिता महाराजे ने गुरु घर नूं मोरी आख्या अपने आप नूं चबारा यह रिश्ता नहीं लैना गुरु अर्जन साहब ने मना कर दिता चाहे सुलही खान है चाहे सुलभी खान है चाहे चंदू है यह सारे ही पृथ्वी चंद के यार सन जो गुरु अर्जन साहब का शरीक सी इन्हां सारिआं ही वैर कमाया सी इहदे बाद पंजवां कारण है कुछ कवि जन जदों गुरु अर्जन साहब रामसर बैठे भाई गुरदास तो आदि ग्रंथ साहब की बाणी लिखवा रहे ने ते अपनियां पाक रचनावां लैके आए जिन्हां रचनावां विच अकाल पुरख की उस्तत सी उह गुरु अर्जन साहब ने प्रवान कर लईआं जिन्हां रचनावां विच कवियां ने अपनी वडियाई लिखी सी उह महाराज ने प्रवान ना कीतियां उह कुछ कवि गुस्से होके मुड़ गए भी साडियां रचनावां प्रवान नहीं कीतियां तुसीं देखो महाराज ने एक कसवटी रखी सी सतगुर की बाणी सत सत कर जाणो गुर सिख हो हर करता आप मोह हो कढाए सतगुरु अकाल पुरख का स्वरूप ने जो गुरु गलवे चो कढदे ने ओ अकाल पुरख की बाणी है जैसी मैं आवै खसम की बाणी हो आपो बोल ना जाणदा मैं कहया सब हुकमाओ जीओ जो निज प्रभ मो सो कहा सो कहे हो जग माहे अकाल पुरख की वडियाई दे बोल ही बाणी विच दर्ज होने सन महाराज ने कुछ भगतां दी बाणी दर्ज ना कीती भाई नंद लाल ने बड़ा सुंदर लिखिया कहिंदा गुरु अर्जन नूं अकाल पुरख वल्लों बाणी प्रगट है अजो नजम काले हक अंदेशेरा बदो नसक इलमे यकीन पेशेरा फारसी दे बोल ने भाई नंद लाल दे कहिंदे अकाल पुरख वल्लों बाणी आई है जिहदा प्रबंध गुरु अर्जन साहब ने कीता है रबी ज्ञान सिदक यह सारा काम काज यह सामने वाला गुरु अर्जन है वो खजाना है बाणी का खैर आदि ग्रंथ साहब की बीड तैयार हुई एक भगत सी काना एक पीलू एक शजू हसन ये जेड़े सी ना वो रुस के चले गए इन्हां जहांगीर के दरबारियां के कन्न भरे जहांगीर तक पहुंच बनाई वो कन्न भरे दी वेखो मुहम्मद साहब की वडियाई नहीं लिखी ग्रंथ विच इस्लाम की तौहीन की है सिर्फ तो सलाह नहीं की ऐसे भद्दे बोल के राजे भी कन्ना के कच्चे होंगे ने यह सारे कारण बने मुख कारण ईरखा जो जहांगीर करता है सिख जगत नाल अज कतल का हुक्म किया जाता है जदों इसने कतल का हुक्म किया ना फतवा लाया गया देश दे बागी खुसरो की मदद की है सो इसनू सजाए मौत दिती जाएगी फतवा लाया गया फारसी दे बोल ने इउं फतवा जारी हुंदा है फरमूदम के पूरा बासयास तो यसा रसानंद फरमाया गया कहिंदे इस गुरु अर्जन नूं सियासत अते यासा दे कानून तहत कतल कीता जावेगा अमर करदम हुक्म कर दिता इन्हों कतल किया जाएगा सियासत बाजासा की धारा लाई जाएगी यह धारा की है माड़ा जहा ध्यान दो तो फिर समझ लगेगी क्यों महाराज को तवी ते बाया गया क्यों साड़िया गया क्यों देग विच उबालिया गया एक चंगेज खान होया है ही वॉज फ्रॉम शैमिनिजम शैमिनिजम धर्म सी मंगोलियन सी जेड़े शैमियन लोग ने ना भूतां प्रेतां च बड़ा ध्यान लाते ने भूतां प्रेतां नूं मानदे ने इट्स अ रिलीजियस प्रैक्टिस दैट इनवॉल्व्स अ प्रैक्टिशनर हू इज बिलीव टू इंटरैक्ट विद द स्पिरिट भूतां प्रेतां नाल बड़ी सांझ पाउंदे ने उह लोग कहिंदे ने उहनां दा विश्वास है वी जे धर्मी पुरश दा कतल करना उहदे लहू दा कतरा जमीन ते ना डुले अगर उहदे लहू दा कतरा जमीन ते डुलिया ना ਉਹਦੇ ਵਿੱਚੋਂ ਐਸੀਆਂ ਰੂਹਾਂ ਪੈਦਾ ਹੋਣਗੀਆਂ ਜੋ ਜ਼ੁਲਮ ਕਰਨ ਵਾਲੇ ਨੂੰ ਸਤਾਉਣਗੀਆਂ ਉਹਦਾ ਖੁਰਾ ਖੋਜ ਮਿਟਾਉਣਗੀਆਂ ਤੇ ਧਰਮੀ ਬੰਦੇ ਦਾ ਕਤਲ ਕਰਨਾ ਉਹਦਾ ਲਹੂ ਸਾੜ ਦਿਓ ਉਹਦਾ ਖਾਤਮਾ ਇਸ ਤਰ੍ਹਾਂ ਕਰੋ ਸੋ ਇਹ ਤੈਅ ਹੋਇਆ ਵੀ ਸਿਆਸਤ ਅਤੇ ਯਾਸਾ ਦੇ ਤਹਿਤ ਇਸ ਨੂੰ ਕਤਲ ਕੀਤਾ ਜਾਵੇ ਇਸੇ ਕਾਰਨ ਹੀ ਜਦੋਂ ਮੁਰਤਜ਼ਾ ਖਾਨ ਦੇ ਕੋਲ जहांगीर ने गुरु अर्जन साहब नूं छड्ड दिता इन्हूं सजाए मौत दिती है उथों चंदू दे नाल रल के ਮੁਰਤਜ਼ਾ ਖਾਨ ਨੇ ਪਾਪ ਕਮਾਇਆ ਹੈ। ਚੰਦੂ ਦੀ ਹਵੇਲੀ ਵਿੱਚ ਪਾਤਸ਼ਾਹ ਕੈਦ ਨੇ, ਉਬਲਦੀ ਦੇਗ ਵਿੱਚ ਬਿਠਾਇਆ ਗਿਆ। ਸ਼ਰਤ ਰੱਖੀ ਸੀ ਕਲਮਾ ਪੜ੍ਹ ਲਵੋ ਨਹੀਂ ਤੇ ਸੜਨ ਲਈ ਤਿਆਰ ਹੋ ਜਾਵੋ। ਮਹਾਰਾਜ ਕਹਿੰਦੇ ਝੁਕਣਾ ਨਹੀਂ ਹੈ। ਖੁਦਾਇਆ ਨੇ ਜਿਸ ਧਰਮ ਵਿੱਚ ਪ੍ਰਗਟ ਕੀਤਾ ਹੈ ਮੋਤੀ ਉੱਥੇ ਹੀ ਪਰੋਇਆ ਸੋਭਦਾ ਹੈ ਜਿੱਥੇ ਘੜਨ ਵਾਲਾ ਪਰੋ ਦਿੰਦਾ ਹੈ। ਜਿਸ ਧਰਮ ਵਿੱਚ ਪ੍ਰਗਟ ਹਾਂ ਉਸੇ ਨਾਲ ਹੀ ਨਿਭਾਉਣੀ ਹੈ। ਦੀਨ ਦੀ ਖਾਤਰ ਸਿਰ ਦੇਣਾ ਕਬੂਲ ਹੈ ਪਰ ਝੁਕਾਂਗਾ ਨਹੀਂ, ਕਲਮਾ ਨਹੀਂ ਪੜਾਂਗਾ। ਮੈਂ ਖੁਦਾ ਦੇ ਗੀਤ ਗਾਉਣ ਵਾਲਾ ਹਾਂ। ਫਿਰ ਕਹਿ ਦੇਵਾਂ ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾਹ ਰਾਮ ਕੇ ਪਿੰਡ ਪੁਰਾਣ, ਇੱਕ ਅੱਲਾਹ ਦੇ ਪੁਜਾਰੀ ਹਾਂ, ਖੁਦਾ ਦੇ ਪੁਜਾਰੀ ਹਾਂ, ਹੋਰ ਕਿਧਰੇ ਵੀ ਸਿਰ ਨਹੀਂ ਝੁਕਦਾ ਸਾਡਾ। ਸਜ਼ਾ ਕਬੂਲ ਹੈ। ਉਬਲਦੀ ਦੇਗ ਵਿੱਚ ਉਬਾਲਿਆ ਗਿਆ, ਪਾਤਸ਼ਾਹ ਸੀ ਨਹੀਂ ਕਰਦੇ। ਉਹਦੇ ਬਾਅਦ ਮਹਾਰਾਜ ਨੂੰ ਆਹ ਦਿਨ ਨੇ, ਅੱਜ ਦਾ ਦਿਹਾੜਾ ਹੈ, ਤੱਤੀ ਤਵੀ ਬਿਠਾਉਂਦੇ ਨੇ। ਤਵੀ ਵੀ ਤੱਤੀ ਹੈ, ਤੱਤੀ ਲੂ ਵਗਦੀ ਹੈ ਸਿਰ ਵਿੱਚ, ਪਾਕ ਸੀਸ ਵਿੱਚ ਤੱਤਾ ਰੇਤਾ ਪਾਇਆ ਬਾਪੂ ਦੇ। ਤੇੜ ਕੇਵਲ ਕਸ਼ਹਿਰਾ ਹੀ ਹੈ, ਬਸਤਰ ਲਵਾਏ ਹੋਏ ਨੇ, ਦਸਤਾਰ ਲਵਾਈ ਹੋਈ ਹੈ, ਤਪਦੀ ਹੋਈ ਤਵੀ ਤੇ ਬੈਠੇ ਨੇ। ਤੱਤੀ ਤਵੀ ਹੈ, ਤੱਤਾ ਚੰਦੂ ਹੈ, ਜਹਾਂਗੀਰ ਮੁਰਤਜ਼ਾ ਖਾਨ ਵੀ ਤੱਤਾ ਹੈ, ਲੱਕੜਾਂ ਤੱਤੀਆਂ ਨੇ, ਜੇਠ ਹਾੜ ਦੀ ਲੋਹ ਵੀ ਤੱਤੀ ਹੈ। ਜੇ ਕੋਈ ਬਰਫ਼ ਵਾਂਗੂ ਠੰਡਾ ਹੈ ਤੇ ਉਹ ਜੇਰਿਆਂ ਦਾ ਮਾਲਕ ਖੁਦ ਖੁਦਾ ਗੁਰੂ ਅਰਜਨ ਸਾਹਿਬ ਠੰਡਾ ਹੋਇਆ ਬੈਠਾ ਹੈ। ਦੇਗ ਵਿੱਚ ਉਬਾਲ ਕੇ ਤੱਤੀ ਤਵੀ ਤੇ ਬਿਠਾ ਕੇ ਲਹੂ ਸਾੜਿਆ ਗਿਆ, ਲਹੂ ਨੂੰ ਸੁਕਾ ਦਿੱਤਾ ਗਿਆ। ਸਾਈ ਮੀਆਂ ਮੀਰ ਵੀ ਹੱਥ ਜੋੜਦਾ ਹੈ। ਦੇਖੋ ਅਧਿਆਤਮਕ ਪੱਖ ਤੋਂ ਉਹ ਗੁਰੂ ਸੀ ਸਲਾਮ ਜਗਤ ਦੇ ਵਿੱਚ। ਵੈਸੇ ਤਾਂ ਕਿਸੇ ਨੂੰ ਮਿਲ ਨਹੀਂ ਸੀ ਦਿੱਤਾ ਜਾਂਦਾ ਹਵੇਲੀ ਅੰਦਰ, ਚੰਦੂ ਦਾ ਜ਼ੋਰ ਸੀ, ਪਰ ਉਹ ਆਪਣੀ ਬਰਕਤ ਨਾਲ, ਤਾਕਤ ਨਾਲ, ਆਪਣੇ ਰੁਤਬੇ ਦੇ ਕਾਰਨ ਗੁਰੂ ਅਰਜਨ ਸਾਹਿਬ ਨੂੰ ਮਿਲਿਆ ਮੀਆਂ ਮੀਰ। ਕਿਰਪਾ ਕਰੋ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦਿਆਂ ਨਿਰਵੈਰ ਗੁਰੂ ਨੂੰ ਸਜ਼ਾ ਦੇ ਰਹੇ ਨੇ। ਬਾਪੂ ਸਾਈਂ ਮੀਆਂ ਮੀਰ ਨੂੰ ਕਹਿੰਦਾ, ਸਾਈਂ ਮੀਆਂ ਮੀਰ ਜੀ ਇਸ ਗੱਲ ਦਾ ਖਿਆਲ ਰੱਖਿਓ, ਅਜ਼ਮਤਾਂ ਵਿੱਚ ਸ਼ਰਸਾਰ ਹਾਂ ਮੈਂ, ਅਜ਼ਮਤਾਂ ਦਾ ਮਾਲਕ ਹਾਂ ਮੈਂ। ਇਹ ਗੱਲਾਂ ਭਾਈ ਪੁਰਾਣਾ ਵੀ ਕਹਿੰਦਾ ਸੀ, ਦਿੱਲੀ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦਿਆਂ। ਸਾਡਾ ਬਾਪੂ ਗੁਰੂ ਅਰਜਨ ਸਾਹਿਬ ਕਹਿੰਦਾ, ਉਹ ਤਾਕਤ ਲਈ ਕਿੱਥੋਂ ਹੈ? ਕਹਿੰਦਾ ਜੀ ਤੁਹਾਡੇ ਕੋਲੋਂ। ਤੇ ਗੁਰੂ ਸਾਹਿਬ ਕਹਿੰਦੇ, ਗੁਰੂ ਸਮੁੰਦ ਨਦੀ ਸਭ ਸਿੱਖੀ ਉਹ ਸਿੱਖਾ, ਇੱਕ ਨਦੀ ਹੋ ਕੇ ਉੱਛਲ ਰਿਹਾ ਹੈ, ਤੇਰੇ ਵਰਗੀਆਂ ਲੱਖਾਂ ਨਦੀਆਂ ਸਮੁੰਦਰ ਗੁਰੂ ਵਿੱਚ ਸਮਾਈਆਂ ਨੇ, ਗੁਰੂ ਤੇ ਉੱਛਲਦਾ ਨਹੀਂ ਹੈ। ਭਾਣਾ ਮੰਨਣਾ ਹੈ, ਇਦੋਂ ਵੱਡੀ ਕਿਹੜੀ ਅਜ਼ਮਤ ਹੈ, ਇਦੋਂ ਵੱਡੀ ਕਿਹੜੀ ਤਾਕਤ ਹੈ ਵੀ ਤੱਤੀ ਤਵੀ ਤੇ ਵੀ ਖਿੜੇ ਮੱਥੇ ਬੈਠੇ ਰਹਿਣਾ, ਅਕਾਲ ਪੁਰਖ ਦੇ ਛਾਵੇਂ ਸਿਰ ਝੁਕਾ ਕੇ ਬੈਠੇ ਰਹਿਣਾ, ਉਹਦੇ ਹੁਕਮ ਨੂੰ ਲਾਇਕ ਸਪੁੱਤਰ ਦੀ ਤਰ੍ਹਾਂ ਮੰਨ ਕੇ ਦਰਸਾ ਦੇਣਾ, ਪਿਤਾ ਤੇ ਪਿਓ ਦੀ ਅਜ਼ਮਤ ਇੱਕ ਹੈ। ਸਾਈਂ ਮੀਆਂ ਮੀਰ ਜੀ ਸਾਡਾ ਤੇ ਸੁਭਾਅ ਹੈ, ਤੇਰਾ ਕੀ ਆ, ਮੀਠਾ ਲਾਗੈ ਹਰ ਨਾਮ ਪਦਾਰਥ ਨਾਨਕ, ਮੰਗੈ ਉਹਦੇ ਭਾਣੇ ਨੂੰ ਮਿੱਠਾ ਕਰਕੇ ਹੀ ਮੰਨਣਾ ਹੈ। ਅਖੀਰ ਬਾਪੂ ਦੀ ਸ਼ਹਾਦਤ ਹੁੰਦੀ ਹੈ, ਉਹਨਾਂ ਦਾ ਪਾਕ ਜਿਹੜਾ ਸਰੀਰ ਹੈ ਉਹ ਦਰਿਆ ਦੇ ਵਿੱਚ ਪੈਂਦਾ ਹੈ। ਮਹਾਰਾਜ ਸ਼ਹਾਦਤ ਦੀ ਅਵਧੀ ਨੂੰ ਮਾਣਦੇ ਨੇ। 1663 ਬਿਕਰਮੀ ਸੰਮਤ ਜੇਠ ਸੁਦੀ ਚੌਥ ਨੂੰ ਬਾਪੂ ਰਾਵੀ ਦੇ ਕੰਢੇ ਲਾਹੌਰ ਸ਼ਹਾਦਤ ਦੀ ਅਵਧੀ ਮਾਣ ਗਏ। ਦੀਨ ਦੀ ਖਾਤਰ ਸਿਰ ਵਾਰਿਆ, ਮੈਂ ਬਚਨ ਕਹਿ ਕੇ ਫਤਿਹ ਬੁਲਾਵਾਂ ਸਿੱਖਾ, ਧਰਮ ਲਈ, ਇਨਸਾਨੀਅਤ ਲਈ, ਸੱਚ ਲਈ ਗੁਰੂ ਸਾਹਿਬ ਸਿਰ ਦੇ ਗਏ। ਔਰ ਇਸ ਗੱਲ ਦਾ ਖਿਆਲ ਰੱਖੀ, ਗੁਰੂ ਅਜ਼ਮਤਾਂ ਦਾ ਮਾਲਕ ਹੈ, ਬਰਕਤਾਂ ਦਾ ਮਾਲਕ ਹੈ। ਜੇ ਸ਼ਕਤੀ ਦਿਖਾ ਕੇ ਅੱਗ ਬੁਝਾ ਦਿੰਦਾ, ਸੀਤ ਕਰ ਦਿੰਦਾ ਅੱਗ ਨੂੰ, ਤੇ ਅਸੀਂ ਕਹਿਣਾ ਸੀ ਇਹ ਤਾਂ ਜਾਦੂਗਰਾਂ ਦੀ ਖੇਡ ਹੈ। ਆਮ ਹੀ ਜਾਦੂਗਰ ਤੁਸੀਂ ਵੇਖਿਆ ਗਲੀਆਂ ਮੁਹੱਲਿਆਂ ਵਿੱਚ ਅੱਗ ਬੁਝਾ ਦਿੰਦੇ ਨੇ, ਕਦੇ ਮੂੰਹ ਚੋਂ ਅੱਗ ਕੱਢਦੇ ਨੇ। ਲੋਕਾਂ ਕਹਿਣਾ ਸੀ ਤੁਹਾਡਾ ਗੁਰੂ ਅਰਜਨ ਅੱਗ ਤੋਂ ਡਰ ਗਿਆ। ਗੁਰੂ ਦੀ ਹੀ ਅਜ਼ਮਤ ਹੈ, ਕੁੱਲ ਕਾਇਨਾਤ ਦਾ ਖਸਮ ਹੁੰਦਿਆਂ ਹੋਇਆਂ ਵੀ, ਗੁਰ ਅਰਜਨ ਪ੍ਰਤੱਖ ਹਰ ਹੁੰਦਿਆਂ ਹੋਇਆਂ ਵੀ ਉਸ ਤੱਤੀ ਤਵੀ ਤੇ ਬੈਠਾ ਐਨ ਮਨ ਕਰਕੇ ਸ਼ਾਂਤ ਹੈ, ਠੰਡਾ ਹੋਇਆ ਬੈਠਾ ਹੈ। ਐਸੇ ਖੁਦ ਖੁਦਾ ਗੁਰੂ ਅਰਜਨ ਸਾਹਿਬ ਦੀ ਵਡਿਆਈ ਕਹਿਣ ਕਥਣ ਤੋਂ ਬਾਹਰੀ ਹੈ। ਸ਼ਹਾਦਤ ਦੀ ਅਵਧੀ ਮਾਣੀ, ਗੁਰੂ ਹਰਗੋਬਿੰਦ ਸਾਹਿਬ ਛੱਠਮ ਪੀਰ ਬੈਠਾ ਗੁਰ ਭਾਰੀ, ਗੁਰੂ ਤਖਤ ਦੇ ਛੇਵੇਂ ਵਾਰਸ ਬਣੇ, ਜਿਨ੍ਹਾਂ ਨੇ ਜਹਾਂਗੀਰ ਦੇ ਲਖਤੇ ਜਿਗਰ ਸ਼ਾਹਜਹਾਨ ਪਾਸੋਂ ਚਾਰ ਜੰਗਾਂ ਵੀ ਜਿੱਤੀਆਂ, ਚੰਦੂ ਨੂੰ ਨੱਥ ਪਾ ਕੇ ਸਜ਼ਾ ਵੀ ਦਿੱਤੀ, ਉਹਦਾ ਖੁਰਾ ਖੋਜ ਵੀ ਮਿਟਾਇਆ, ਜਿਨ੍ਹਾਂ ਦੇ ਚਰਨਾਂ ਵਿੱਚ ਜਹਾਂਗੀਰ ਨੇ ਚੰਦੂ ਨੂੰ ਹਾਜ਼ਰ ਕਰਕੇ ਆਪ ਖਿਮਾ ਜਾਚਨਾ ਕੀਤੀ, ਮਹਾਰਾਜ ਮੇਰੇ ਇਹਨਾਂ ਕੰਨ ਭਰੇ ਪਾਕ ਰੂਹ ਨੂੰ ਗੁਰੂ ਅਰਜਨ ਸਾਹਿਬ ਨੂੰ ਮੇਰੇ ਹੁਕਮ ਵਿੱਚ ਸਜ਼ਾ ਹੋਈ ਹੈ, ਮੈਨੂੰ ਖਿਮਾ ਕਰ ਦਿਓ। ਤੇ ਗੁਰੂ ਦਾ ਸੁਭਾਅ ਕੀ ਹੈ, ਫਿਰ ਪੜ੍ਹ ਦਿਓ, ਜੋ ਸਰਣੇ ਆਵੈ ਤਿਸ ਕੰਠ ਲਾਵੈ, ਗੁਰੂ ਸਦਾ ਹੀ ਬਖਸ਼ਿੰਦਾ। ਐਸੇ ਮੇਰੇ ਗੁਰੂ ਅਰਜਨ ਸਾਹਿਬ ਮਹਾਨ ਨੇ, ਅੰਤ ਨਾ ਪਾਵਤ ਦੇਵ ਸਵੈ ਮੁਨ, ਇੰਦਰ ਮਹਾ ਸਿਵ ਜੋਗ ਕਰੀ, ਹੁਣ ਵੇਦ ਬੇਰੰਚ ਵਿਚਾਰ ਰਹੇ, ਹਰ ਜਾਪ ਨਾ ਛਾਡਿਓ ਏਕ ਘਰੀ, ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ, ਸੰਗਤ ਸ੍ਰਿਸ਼ਟ ਨਿਹਾਲ ਕਰੀ, ਰਾਮਦਾਸ ਗੁਰੂ ਜਗ ਤਾਰਨ ਕੋ ਗੁਰਜੋਤ ਅਰਜਨ, ਮਾਹੇ ਧਰੀ। ਉਹਦਾ ਅੰਤ ਨਹੀਂ ਗੁਰੂ ਅਰਜਨ ਦਾ ਪਾਇਆ ਜਾ ਸਕਦਾ, ਜੋ ਗੁਰੂ ਰਾਮਦਾਸ ਦਾ ਪੰਜਵਾਂ ਜਾਮਾ ਹੈ। ਐਸੇ ਦੀਨ ਦੁਨੀਆਂ ਦੇ ਮਾਲਕ ਦੀ ਵਡਿਆਈ ਕਹਿਣੀ ਕਥਨੀ ਤੋਂ ਬਾਹਰ ਹੈ। ਭੁੱਲ ਚੁੱਕ ਦੀ ਖਿਮਾ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੁਣਾਂ ਦਾ ਧੰਨਵਾਦ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ, ਗੁਰੂ ਕੇ ਸਮੂਹ ਵਜ਼ੀਰਾਂ ਦਾ ਧੰਨਵਾਦ, ਸੇਵਾਦਾਰਾਂ ਦਾ ਧੰਨਵਾਦ। ਖੰਡੇ ਦੀ ਪੌਲ ਛਕੋ, ਗੁਰੂ ਵਾਲੇ ਬਣੋ। ਆ ਪਾਕ ਬਾਣੀ ਦੀਆਂ ਦੋ ਪੰਕਤੀਆਂ ਪੜ੍ਹ ਕੇ ਆਓ, ਫਤਿਹ ਗੁਜਾਉਂਦੇ ਹਾਂ ਜੀ।
ਸਰਬ ਥਾਨ ਕੁਰੁ ਰਾਜਾ, ਤਹਿ ਅਨਹਦ ਸ਼ਬਦ ਅਗਾਜਾ, ਤਿਸ ਤਹਿ ਕਿਆ ਚਤੁਰਾਈ, ਮੁਲ ਨਾਨਕ